ਵਾਹਿਗੁਰੂ ਜੀ ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਵਿਘਨਨ ਕੇ ਨਾਸਕ ਵਿਘਨਨ ਕੇ ਨਾਸਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਤਾਰੋ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਨਾਸਣ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਨਾਸਣ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸਗਰੇ ਸੁੰਦ ਪ੍ਰਸੰਗ ਕੋ ਜਜ ਮੂਰਖ ਚਹੁ ਓਰ ਬੋਲੇ ਸ੍ਰੀ ਅਰਜਨ ਗੁਰੂ ਕੀਨ ਜੋ ਤੈਂ ਅੱਗ ਕੋਰ ਸਗਰੇ ਸੁਨਤ ਪ੍ਰਸੰਗ ਕੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਕਮਾਲ ਰਹਿਮਤਾਂ ਦੇ ਮਾਲਕ ਜੁਗੋ ਜੁਗ ਅਟਲ ਸਰਵਰੇ ਕਾਇਨਾਤ ਵਾਲੀਏ ਕੁਲ ਆਲਮ ਸ਼ਾਹੀ ਸ਼ਹਿਨਸ਼ਾਹ ਰਹਿਮਤਾਂ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਹੋ ਰਹੀ ਪਰਮ ਸਨਮਾਨਯੋਗ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲਿਆਂ ਨੇ ਸੰਧਿਆ ਦੇ ਸਮੇਂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ, ਸੰਧਿਆ ਦੇ ਨਿਤਨੇਮ ਰਹਿਰਾ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਠ, ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਭਾਈ ਦਲਵੀਰ ਸਿੰਘ ਜੀ ਪਾਸੋਂ ਗੁਰੂ ਕੀ ਬਾਣੀ ਦੇ ਮਨੋਹਰ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕੀਤਾ ਹੈ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਨ ਦਾ ਸਦਕਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਕੌਤਕਾਂ ਦੀ ਕਥਾ ਵਿਚਾਰ ਜੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਰੋਜ਼ਾਨਾ ਸਰਵਣ ਕਰਦੇ ਹੈ, ਉਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ, ਗੁਰੂ ਕੀ ਕਥਾ ਵਿਚਾਰ ਸਤਿਗੁਰਾਂ ਦੇ ਜੀਵਨ ਕੌਤਕ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰੀਏ। ਜਿੱਥੇ ਅਨੇਕਾਂ ਗੁਰੂ ਕੀਆਂ ਸਿੱਖ ਸੰਗਤਾਂ ਆਪ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛਰਨ ਵਿੱਚ ਪਹੁੰਚ ਕਰਕੇ ਆਪਣੇ ਜੀਵਨ ਦਾ ਇਹਨਾਂ ਸਵਾਸਾਂ ਦਾ ਪੂਰਾ ਪੂਰਾ ਲਾਹਾ ਪ੍ਰਾਪਤ ਕਰ ਰਹੇ ਹੋ, ਉੱਥੇ ਅਨੇਕਾਂ ਗੁਰੂ ਕੀਆਂ ਸਿੱਖ ਸੰਗਤਾਂ ਟੀਵੀ ਚੈਨਲ ਰਾਹੀਂ ਇੰਟਰਨੈੱਟ ਰਾਹੀਂ ਗੁਰੂ ਕੀ ਬਾਣੀ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਦਾ ਕੀਰਤਨ ਦਾ ਆਨੰਦ ਪ੍ਰਾਪਤ ਕਰ ਰਹੀਆਂ ਨੇ। ਆਪ ਜੀ ਕੱਲ੍ਹ ਦੇ ਦੀਵਾਨ ਵਿੱਚ ਇਹ ਸਰਵਣ ਕਰ ਚੁੱਕੇ ਹੋ ਕਿ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਚਾਰ ਚੁਫੇਰੇ ਇੱਕ ਅਲੌਕਿਕ ਇਹ ਘਟਨਾ ਵਾਪਰੀ ਜਿਹਨੂੰ ਕਦੀ ਸਿੱਖਾਂ ਨੇ ਆਪਣੇ ਚਿੱਤ ਖਿਆਲ ਦੇ ਵਿੱਚ ਵਿਚਾਰਿਆ ਵੀ ਨਹੀਂ ਸੀ ਕਿ ਜਿਹੜਾ ਰੋਜ਼ ਗੁਰੂ ਘਰ ਦੇ ਵਿੱਚੋਂ ਪਲਣ ਵਾਲਾ, ਗੁਰੂ ਘਰ ਦੇ ਟੁਕੜਿਆਂ 'ਤੇ ਆਪਣੇ ਪਰਿਵਾਰ ਨੂੰ ਪਾਲਣ ਵਾਲਾ ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਘਰ ਦਾ ਵਿਸ਼ਵਾਸੀ ਉਹ ਪੰਡਿਤ ਜਿਹਨੂੰ ਮਹਾਰਾਜ ਸਾਹਿਬ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਖਡਾਵਾ ਰੱਖਿਆ ਹੋਇਆ ਸੀ, ਉਹ ਹੀ ਪ੍ਰਿਥੀ ਚੰਦ ਵੱਲੋਂ ਦਿੱਤੇ ਹੋਏ ਲੋਭ ਦੇ ਲਾਲਚ ਵਿੱਚ ਆ ਕਰਕੇ ਲੋਭ ਦੀ ਲਹਿਰ ਵਿੱਚ ਗਲਤਾਨ ਹੋ ਕੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੂੰ ਦਹੀਂ ਦੇ ਵਿੱਚ ਜ਼ਹਿਰ ਦੇਣ ਲੱਗ ਪਿਆ। ਬੁਰੀ ਹਾਲਤ ਹੋ ਗਈ, ਪਾਜ ਉੱਗੜ ਗਿਆ, ਸੂਲ ਹੋ ਕਰਕੇ ਤੜਫ ਤੜਫ ਕੇ ਮਰਿਆ। ਮਾਤਾ ਗੰਗਾ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਪਾਪੀ ਮਰ ਤਾਂ ਗਿਆ ਹੈ ਪਰ ਇਹਦਾ ਭੇਦ ਨਹੀਂ ਖੁੱਲ ਸਕਿਆ, ਪਤਾ ਨਹੀਂ ਲੱਗ ਸਕਿਆ। ਅਤੇ ਸੱਚੇ ਪਾਤਸ਼ਾਹ ਜੀ, ਆਪ ਜੀ ਸਰਬ ਸ਼ਕਤੀਮਾਨ ਹੋ, ਜੇ ਤੁਹਾਡੇ ਬਚਣ ਦੇ ਨਾਲ ਮਰ ਸਕਦਾ ਹੈ ਤਾਂ ਜਿਉਂਦਾ ਵੀ ਹੋ ਸਕਦਾ ਹੈ, ਅਤੇ ਕਿਰਪਾ ਕਰੋ ਇਹਨੂੰ ਇੱਕ ਵਾਰੀ ਉਠਾਓ ਅਤੇ ਮਹਾਰਾਜ ਇਹਦੇ ਕੋਲੋਂ ਇਹ ਤਾਂ ਪੁੱਛੀਏ ਵੀ ਇਹਨੂੰ ਸਮਝਾਇਆ ਕਿੰਨੇ, ਇਹ ਗੱਲ ਸਿਖਾਈ ਕਿੰਨੇ। ਜਿਉਂਦਾ ਕੀਤਾ ਗਿਆ, ਉੱਠਿਆ, ਆਪਣੀ ਬੁਰੀ ਹਾਲਤ ਵੇਖੀ ਅਤੇ ਉਹ ਚੇਤਾ ਆ ਰਿਹਾ ਹੈ ਵੀ ਮੇਰਾ ਕਿੱਦਾਂ ਬੁਰਾ ਹਾਲ ਹੋਇਆ, ਕਿਵੇਂ ਤੜਫਿਆ, ਕਿਵੇਂ ਸੂਲ ਉੱਠਿਆ। ਘਗਿਆ ਕੇ ਬੇਨਤੀਆਂ ਕਰਨ ਲੱਗ ਪਿਆ, ਤਰਲੇ ਪਾਉਣ ਲੱਗ ਪਿਆ, ਮਹਾਰਾਜ ਇੱਕ ਵਾਰੀ ਮਾਫ਼ ਕਰ ਦਿਓ, ਮੈਂ ਅਕਿਰਤ ਕਾਣ, ਅਪਰਾਧੀ, ਨੀਚ, ਜਿਹੜੇ ਜਿਹੜੇ ਬਚਨ ਇਹਦੇ ਮੂੰਹ ਦੇ ਵਿੱਚ ਆਏ ਇਹਨੇ ਤਰਲੇ ਲਏ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜੇ ਤੂੰ ਬਖਸ਼ਾਉਣਾ ਚਾਹੁੰਦਾ ਹੈ ਨਾ ਤਾਂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਰਨੀ ਪੈ ਜਾ, ਜਿਨ੍ਹਾਂ ਨੂੰ ਜ਼ਹਿਰ ਦੇਣ ਲੱਗਾ ਸਾਂ ਉਹਨਾਂ ਦੇ ਚਰਨੀ ਪੈ ਜਾ, ਜੇ ਤਾਂ ਤੈਨੂੰ ਉਹ ਬਖਸ਼ ਦੇਣ 'ਤੇ ਵਾਹ ਪਲੀ, ਅਤੇ ਜੇ ਉਹਨਾਂ ਦਾ ਆਛਾ ਨਾ ਹੋਇਆ ਤਾਂ ਫਿਰ ਜਮਪੁਰੀ ਦੇ ਵਿੱਚ ਜਾ ਅਤੇ ਨਰਕਾਂ ਦੇ ਦੁੱਖ ਭੋਗ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਲਕ ਰੂਪ ਮਾਤਾ ਗੰਗਾ ਜੀ ਦੀ ਗੋਦੀ ਵਿੱਚ ਬੈਠੇ ਹੋਏ ਸੋਭਾ ਪਾ ਰਹੇ ਨੇ। ਸਤਿਗੁਰਾਂ ਦੇ ਚਰਨੀ ਪੈ ਗਿਆ, ਰੋਣ ਲੱਗ ਪਿਆ, ਤਰਲੇ ਕੱਢਣ ਲੱਗ ਪਿਆ, ਹਾੜੇ ਕੱਢਣ ਲੱਗ ਪਿਆ। ਅਤੇ ਬਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਿਤਾ ਸਤਿਗੁਰਾਂ ਵੱਲ ਵੇਖਿਆ, ਇਸ਼ਾਰਾ ਸਮਝਦੇ ਨੇ ਸਤਿਗੁਰਾਂ ਦਾ। ਅੱਛਾ ਜਾਣ ਕੇ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦਬਕ ਸਿੰਧ, ਇਹ ਗੁਰੂ ਦਾ ਬਿਰਧ ਹੈ। ਅਕਿਰਤ ਘਣਾ ਦੀ ਪਾਲਣਾ ਕਰਨੀ, ਪਾਪੀਆਂ ਨੂੰ ਬਖਸ਼ ਦੇਣਾ, ਵੱਡੇ ਵੱਡੇ ਬੱਜਰ ਪਾਪ ਬਖਸ਼ ਦੇਣੇ, ਇਹ ਗੁਰੂ ਦਾ ਬਿਰਧ ਹੈ। ਗੁਰੂ ਸਮਰੱਥ ਹੈ, ਗੁਰੂ ਦਇਆਵਾਨ ਹੈ, ਗੁਰੂ ਕਿਰਪਾ ਦਾ ਘਰ ਹੈ, ਗੁਰੂ ਸ਼ਾਂਤੀ ਬਖਸ਼ਣਹਾਰੀ ਹੈ। ਅਤੇ ਕਿਰਪਾ ਦੇ ਘਰ ਸਤਿਗੁਰਾਂ ਨੇ ਅਕਿਰਤ ਕਣ ਨੂੰ ਪਾਲ ਲਿਆ, ਬਖਸ਼ ਦਿੱਤਾ, ਆਪਣੇ ਕਰ ਕਮਲ ਉਹਦੇ ਮੱਥੇ ਉੱਪਰ ਰੱਖ ਦਿੱਤੇ। ਕੋਈ ਗੱਲ ਨਹੀਂ, ਜੇ ਤੂੰ ਪਾਪ ਕਰ ਲਿਆ, ਉਪਦਰਵ ਕਰ ਲਿਆ, ਅਕਿਰਤ ਕਣ ਬਣ ਗਿਆ, ਅਤੇ ਆਪਣੀਆਂ ਪੀੜ੍ਹੀਆਂ ਨੂੰ ਅੱਗੇ ਕਵੀ ਵੀ ਉਹ ਗੁਰੂ ਘਰ ਦੇ ਨਾਲ ਕਦੀ ਅਕਿਰਤ ਘਣਤਾ ਨਾ ਕਰਨ। ਅੱਗੇ ਦੱਸੀ, ਪਰ ਜਿਹਦੇ ਖੂਨ ਵਿੱਚ ਉਹ ਗੱਲ ਰਚੀ ਹੋਵੇ ਤਾਂ ਉਹ ਬੰਦਾ ਨਹੀਂ ਅੜ ਸਕਦਾ। ਇਹ ਤਾਂ ਸੁਧਰ ਗਿਆ, ਕਿਉਂਕਿ ਇਹਨੇ ਅਗਲਾ ਪਾਸਾ ਵੇਖ ਲਿਆ ਹੋਇਆ ਸੀ। ਇਹਦੇ ਪੇਟ ਵਿੱਚ ਸੂਲ ਉੱਠਿਆ ਅਤੇ ਵੇਖ ਲਿਆ ਸੀ ਸਾਰਾ ਨਜ਼ਾਰਾ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਪੰਡਤਾ, ਕੀਤਾ ਤਾਂ ਤੂੰ ਇਹ ਬਹੁਤ ਮਾੜਾ ਕੰਮ, ਪਿਰਥੀ ਚੰਦ ਦੇ ਕਹਿਣ 'ਤੇ ਕੀਤਾ, ਲਾਲਚ ਵਿੱਚ ਆ ਕੇ ਕੀਤਾ। ਹੁਣ ਪਿਰਥੀ ਚੰਦ ਨੂੰ ਅਸੀਂ ਝੂਠਾ ਕਰਨਾ ਚਾਹੁੰਦੇ ਹਾਂ ਸੰਗਤ ਵਿੱਚ, ਉਹਦਾ ਪਾਜ ਗੁਰੂ ਕੀਆਂ ਸੰਗਤਾਂ ਦੇ ਸਾਹਮਣੇ ਖੁੱਲ੍ਹਣਾ ਚਾਹੁੰਦੇ ਹਾਂ, ਉਹਦੇ ਮੂੰਹ 'ਤੇ ਕਵੇਂਗਾ ਇਹ ਗੱਲ ਵੀ ਮੈਨੂੰ ਉਹਨੇ ਭੇਜਿਆ ਹੈ। ਕਹਿੰਦਾ, ਮਹਾਰਾਜ, ਮੈਨੂੰ ਜਿਹਨੇ ਨਾਸ ਹੀ ਕਰਾ ਦਿੱਤਾ, ਮੈਂ ਤਾਂ ਤੁਸੀਂ ਕਿਰਪਾ ਕੀਤੀ ਮੈਨੂੰ ਫਿਰ ਜਿਉਂਦਾ ਕਰ ਲਿਆ, ਜਿਹਨੇ ਮੈਨੂੰ ਖਤਮ ਕਰਨ ਵਾਸਤੇ ਇੱਥੋਂ ਤੱਕ ਭੇਜ ਦਿੱਤਾ, ਤਾਂ ਮੈਂ ਕਿਉਂ ਨਾ ਬੋਲਾਂਗਾ। ਇਹ ਕਥਾ ਆਪ ਜੀ ਨੇ ਕੱਲ੍ਹ ਕੁਛ ਸਰਵਣ ਕਰ ਲਈ ਹੈ। ਅੱਗੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਜਿਵੇਂ ਕਥਾ ਵਿਚਾਰ ਆ ਰਹੀ ਹੈ, ਆਓ ਮਨ ਬਿਰਤੀ ਨੂੰ ਇਕਾਗਰ ਕਰੀਏ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦਿਆਂ ਹੋਇਆਂ ਰਸਨਾ ਪਵਿੱਤਰ ਕਰੀਏ ਅਤੇ ਗੱਜ ਕੇ ਬੋਲੀਏ, ਸਤਨਾਮ ਸ੍ਰੀ ਵਾਹਿਗੁਰੂ ਜੀ
ਦੋਹੇ ਰਾਮ ਸਗਰੇ ਸੁਣਤ ਪ੍ਰਸੰਗ ਕੋ।
ਅਤੇ ਉਸ ਵੇਲੇ ਸਾਰੀਆਂ ਸੰਗਤਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੰਡਿਤ ਦੇ ਮੁਖ ਦੇ ਵਿੱਚੋਂ ਸਾਰਾ ਪ੍ਰਸੰਗ ਸੁਣਿਆ, ਵੀ ਕਿਵੇਂ ਕਿਵੇਂ ਪ੍ਰਿਥੀ ਚੰਦ ਨੇ ਉਹਨੂੰ ਲਾਲਚ ਦਿੱਤਾ, ਕਿਵੇਂ ਕਿਵੇਂ ਜ਼ਹਿਰ ਲਿਆ ਕੇ ਦਿੱਤਾ, ਅਤੇ ਕਿਵੇਂ ਦਹੀਂ ਵਿੱਚ ਜ਼ਹਿਰ ਮਿਲਾ ਕੇ ਉਹ ਸਤਿਗੁਰਾਂ ਨੂੰ ਖਵਾਉਣ ਲੱਗਿਆ ਸੀ। ਉਹ ਟੋਟਲ ਪ੍ਰਸੰਗ ਪੰਡਿਤ ਦੇ ਮੂੰਹ ਦੇ ਵਿੱਚੋਂ ਸਤਿਗੁਰਾਂ ਨੇ ਸੰਗਤਾਂ ਨੇ ਸੁਣਨਾ ਕੀਤਾ।
ਜਿਜ ਮੂਰਖ ਚਹੂਰ,
ਤੇ ਉਸ ਵੇਲੇ ਇਹ ਮੂਰਖ ਬ੍ਰਾਹਮਣ ਚਾਰੇ ਪਾਸੇ ਵੇਖ ਰਿਹਾ ਹੈ।
ਬੋਲੇ ਸ੍ਰੀ ਅਰਜਨ ਗੁਰੂ,
ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਪੰਡਿਤ ਨੂੰ ਵੇਖ ਕਰਕੇ ਬੋਲੇ ਹਨ,
ਕੀਨ ਜੋ ਤੈ ਅਗ ਕੋਰ।
ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਹੋਏ ਪੰਡਤਾ, ਆ ਜਿਹੜਾ ਤੂੰ ਬਹੁਤ ਵੱਡਾ ਪਾਪ ਕੀਤਾ ਹੈ ਨਾ, ਦੁਸ਼ਟਤਾਈ ਕੀਤੀ ਹੈ, ਅਕਿਰਤ ਘਣਤਾਈ ਕੀਤੀ ਹੈ, ਜਿਹੜਾ ਬਹੁਤ ਵੱਡਾ ਤੂੰ ਪਾਪ ਕਰਨਾ ਕੀਤਾ ਹੈ।
ਸੋ ਪਿਰਥੀਏ ਮੁਖ ਪੈ ਕਹਿ ਹੈ।
ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਇਹ ਸਾਰੀ ਗੱਲਬਾਤ ਜਿਵੇਂ ਤੈਨੂੰ ਪਿਰਥੀ ਚੰਦ ਨੇ ਸਮਝਾਇਆ, ਜਿਵੇਂ ਤੈਨੂੰ ਉਹਨੇ ਲਾਲਚ ਦਿੱਤਾ, ਜਿਵੇਂ ਤੈਨੂੰ ਗੁਰੂ ਘਰ ਦੇ ਉਲਟ ਕੀਤਾ, ਉਹ ਸਾਰੀ ਗੱਲਬਾਤ ਤੂੰ ਪ੍ਰਿਥੀ ਚੰਦ ਦੇ ਮੂੰਹ ਦੇ ਉੱਪਰ ਕਹਿਣੀ ਹੈ।
ਕਹਿ ਦਿਓ ਮਨਾਏ ਭਲੀ ਜਮਾਨੀ,
ਤੇ ਜਿਹੜੇ ਤਰੀਕੇ ਨਾਲ ਤੈਨੂੰ ਉਹਨੇ ਗੱਲਾਂ ਕਹਿ ਕਰਕੇ, ਬਾਤਾਂ ਕਹਿ ਕਰਕੇ ਮਨਾਇਆ, ਇਹ ਕੰਮ ਕਰਨ ਵਾਸਤੇ, ਪਾਪ ਕਰਨ ਵਾਸਤੇ ਰਾਜੀ ਕੀਤਾ, ਉਹ ਸਾਰੀ ਗੱਲਬਾਤ ਉਹਦੇ ਸਾਹਮਣੇ ਕਹਿ ਦੇਣੀ ਹੈ।
ਪੰਜ ਸੌ ਦੇਣ ਕਹੇ ਤੁਝ ਕੋ,
ਜਿੱਦਾਂ ਤੂੰ ਇਹ ਗੱਲ ਦੱਸ ਰਿਹਾ ਹੈ ਵੀ 500 ਰੁਪਈਆ ਪ੍ਰਿਥੀ ਚੰਦ ਨੇ ਮੈਨੂੰ ਦੇਣ ਵਾਸਤੇ ਕਹਿਣਾ ਕੀਤਾ,
ਵੇਖ ਕੀ ਜਿਮ ਤਾਹੀ ਨੇ ਸਿੱਖ ਸਿਖਾਨੀ,
ਤੇ ਜਿਵੇਂ ਤੈਨੂੰ ਜ਼ਹਿਰ ਦੇਣ ਦੀ ਉਹਨੇ ਸਿੱਖਿਆ ਦਿੱਤੀ, ਉਹ ਸਾਰੀ ਗੱਲਬਾਤ ਜੋ ਹੋਈ ਹੈ
ਪਾਪ ਮਤੀ ਜਿਸਕੇ ਨਿਤ ਹੈ ਚਿੱਤ,
ਤੇ ਜਿਹਦੇ ਚਿੱਤ ਦੇ ਵਿੱਚ ਰਾਤ ਦਿਨੇ ਪਾਪ ਹੀ ਪਾਪ ਸਮਾਇਆ ਹੋਇਆ ਹੈ।
ਈਰਖਾ ਆਗ ਮੈਂ ਦਾਹੇ ਮਹਾਨੀ,
ਤੇ ਈਰਖਾ ਦੀ ਅੱਗ ਦੇ ਵਿੱਚ ਜਿਹਦਾ ਚਿੱਤ ਸੜ ਰਿਹਾ ਹੈ, ਜਿਹਦੀ ਬੁੱਧੀ ਈਰਖਾ ਦੀ ਅੱਗ ਦੇ ਵਿੱਚ ਰਾਤ ਦਿਨੇ ਤਪਦੀ ਪਈ ਹੈ।
ਸੰਕਟ ਘੋਰ ਕਨੋ ਹੋਏ ਦੇਖਤ,
ਤੇ ਜਿਹਨੂੰ ਗੁਰੂ ਘਰ ਵੱਲ ਵੇਖ ਵੇਖ ਕਰਕੇ, ਗੁਰੂ ਘਰ ਦੀ ਮਹਿਮਾ ਵੇਖ ਕਰਕੇ ਜਿਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਸੰਕਟ ਹੁੰਦਾ, ਦੁੱਖ ਹੁੰਦਾ ਹੈ।
ਕੀਰਤ ਕਹੋ ਸੁਣ ਕੇ ਸੁਖ ਹਾਨੀ,
ਤੇ ਗੁਰੂ ਘਰ ਦੀ ਕੀਰਤੀ ਵੇਖ ਕਰਕੇ, ਗੁਰੂ ਘਰ ਦੀ ਵਡਿਆਈ ਵੇਖ ਕਰਕੇ ਜਿਹਨੇ ਆਪਣੇ ਸੁੱਖ ਅੰਦਰੋਂ ਖਤਮ ਕਰ ਦਿੱਤੇ, ਬੰਦੇ ਨੂੰ ਉਹਨੇ ਆਪਣੇ ਦੁੱਖਾਂ ਦਾ ਸਾੜਾ ਨਹੀਂ, ਆਪਣੇ ਦੁੱਖਾਂ ਕਰਕੇ ਬੰਦਾ ਦੁਖੀ ਨਹੀਂ ਜਿੰਨਾ ਗੁਆਂਢੀ ਦੇ ਸੁੱਖਾਂ ਕਰਕੇ ਦੁਖੀ ਹੈ। ਆਪਣੇ ਦੁੱਖ ਦੇ ਨਾਲ ਬੰਦਾ ਉਹਨਾਂ ਦੁਖੀ ਨਹੀਂ ਹੁੰਦਾ ਜਿੰਨਾ ਦੂਜਿਆਂ ਦੇ ਸੁੱਖ ਵੇਖ ਵੇਖ ਕਰਕੇ ਦੁਖੀ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਪਿਰਥੀ ਚੰਦ ਜਿਹੜਾ ਈਰਖਾ ਦੀ ਅੱਗ ਵਿੱਚ ਸੜ ਰਿਹਾ ਹੈ, ਜਿਹੜਾ ਗੁਰੂ ਘਰ ਦੀ ਮਹਿਮਾ ਵੇਖ ਕਰਕੇ, ਗੁਰੂ ਘਰ ਦੀ ਕੀਰਤੀ ਵੇਖ ਕਰਕੇ ਰਾਤ ਦਿਨੇ ਆਪਣੇ ਦਿਲ ਦੇ ਵਿੱਚ ਦੁੱਖ ਪ੍ਰਾਪਤ ਕਰ ਰਿਹਾ ਹੈ।
ਵਿਪਰ ਕਹਿਓ ਸੁਣ ਸ੍ਰੀ ਗੁਰਪੂਰਨ,
ਉਸ ਵੇਲੇ ਹੱਥ ਜੋੜ ਕੇ ਇਹ ਬ੍ਰਾਹਮਣ ਕਹਿਣ ਲੱਗਿਆ, ਹੇ ਪੂਰਨ ਸੱਚੇ ਪਾਤਸ਼ਾਹ ਮਹਾਰਾਜ ਜੀ, ਮੇਰੀ ਬੇਨਤੀ ਸੁਣਨਾ ਕਰੋ।
ਜਿਉਂ ਤਿਸਨੇ ਮੁਝ ਕੋ ਸਮਝਾਈ,
ਮਹਾਰਾਜ ਜਿਹੜੀ ਜਿਹੜੀ ਗੱਲ ਮੈਨੂੰ ਰਾਤ ਦੇ ਸਮੇਂ ਪ੍ਰਿਥੀ ਚੰਦ ਨੇ ਸਮਝਾਉਣਾ ਕੀਤੀ,
ਜਿਉਂ ਤਿਸ ਆਨਨ ਪੈ ਉਚਰੋ,
ਮਹਾਰਾਜ ਜਦੋਂ ਤੁਸੀਂ ਕਹੋਗੇ ਨਾ ਉਸੇ ਵੇਲੇ ਹੀ ਮੈਂ ਉਹਦੇ ਮੂੰਹ ਦੇ ਸਾਹਮਣੇ ਘੜ ਘੜ ਕੇ ਸਾਰੀਆਂ ਗੱਲਾਂ ਕਰਾਂਗਾ।
ਮਮ ਨਾਸ਼ ਕੀਓ ਅਸ ਸਿੱਖ ਸਿਖਾਈ,
ਮਹਾਰਾਜ ਮੈਨੂੰ ਨਾਸ ਕਰਨ ਵਾਸਤੇ, ਮੇਰੀ ਕੁੱਲ ਨਾਸ ਕਰਨ ਵਾਸਤੇ ਇਹੋ ਜੀ ਪੁੱਠੀ ਸਿੱਖਿਆ ਮੈਨੂੰ ਪ੍ਰਿਥੀ ਚੰਦ ਨੇ ਸਿਖਾ ਦੇਣਾ ਕੀਤੀ।
ਮੈਂ ਗੁਜਰਾਨ ਕਰੋ ਤੁਮਰੇ ਘਰ,
ਇਹ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਮੈਂ ਤਾਂ ਤੁਹਾਡੇ ਘਰ ਦੇ ਵਿੱਚ ਰਹਿ ਕਰਕੇ ਗੁਜ਼ਾਰਾ ਕਰਦੇ, ਮੇਰਾ ਗੁਜ਼ਾਰਾ ਮੇਰੀ ਗੁਜਰਾਨ ਆਪ ਜੀ ਦੇ ਘਰ ਦੇ ਵਿੱਚੋਂ, ਆਪ ਜੀ ਦੇ ਮਹਿਲਾਂ ਦੇ ਵਿੱਚੋਂ ਚੱਲਦੀ ਹੈ।
ਪੂਰਾ ਕਲੰਕ ਦਿਓ ਦੁਖਦਾਈ,
ਤੇ ਮਹਾਰਾਜ ਬਹੁਤ ਜ਼ਿਆਦਾ ਕਲੰਕ ਉਹਨੇ ਮੇਰੇ ਮੱਥੇ 'ਤੇ ਲਾ ਦਿੱਤਾ, ਬਹੁਤ ਜ਼ਿਆਦਾ ਦੁਖੀ ਮੈਨੂੰ ਉਹਨੇ ਕਰ ਦਿੱਤਾ ਪ੍ਰਿਥੀ ਚੰਦ ਨੇ ਪੁੱਠੀ ਸਿੱਖਿਆ ਸਿਖਾ ਕਰਕੇ।
ਭਾਵੀ ਨੇ ਪ੍ਰੇਰਨਾ ਕੀਨ ਬੁਰੇ ਮੈਂ,
ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਮੈਨੂੰ ਹੋਣ ਹਾਰਨ ਜਿਹੜੀ ਪਰਮਾਤਮਾ ਦੀ ਹੋਣ ਹਾਰ ਜਿਹਨੂੰ ਆਪਾਂ ਭਾਵੀ ਕਹਿੰਦੇ ਹੈ, ਮਹਾਰਾਜ ਇਉਂ ਕਹਿ ਲਓ ਵੀ ਉਹਨੇ ਮੈਨੂੰ ਪ੍ਰੇਰ ਦਿੱਤਾ, ਮੇਰੇ ਬੁਰੇ ਕਰਮ ਬੁਰੇ ਲੇਖ ਤੇ ਅੱਗੇ ਆ ਗਏ,
ਦੋਨੋਂ ਲੋਕ ਮੈਂ ਲੀਨ ਗਵਾਈ,
ਤੇ ਮਹਾਰਾਜ ਮੈਂ ਆਪ ਜੀ ਦੇ ਘਰ ਵਿੱਚ ਅਕਿਰਤ ਘਣਤਾਈ ਕਰਕੇ, ਪਾਪ ਚਿਤਵ ਕਰਕੇ, ਪਾਪ ਕਮਾ ਕਰਕੇ ਮੈਂ ਦੋਵਾਂ ਲੋਕਾਂ ਦੇ ਵਿੱਚ ਬਰਿਆਈ ਲੈ ਲੈਣਾ ਕੀਤੀ ਹੈ। ਮਹਾਰਾਜ ਦੋਵੇਂ ਲੋਕ ਹੀ ਮੈਂ ਗਵਾ ਲੈਣੇ ਕੀਤੇ ਨੇ, ਆ ਸੰਸਾਰ ਵੀ ਗਵਾ ਲਿਆ ਤੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਮੈਨੂੰ ਸਜ਼ਾ ਮਿਲਣੀ ਹੈ, ਮੈਂ ਪਰਮਾਤਮਾ ਦੀ ਦਰਗਾਹ ਪ੍ਰਲੋਕ ਵੀ ਗਵਾ ਲਿਆ। ਮਹਾਰਾਜ ਕਿੱਥੇ ਤਾਂ ਮੇਰਾ ਤੁਹਾਡੀ ਸੇਵਾ ਵਿੱਚ ਰਹਿ ਕਰਕੇ ਲੋਕ ਪ੍ਰਲੋਕ ਸੁਧਰ ਜਾਣਾ ਸੀ, ਤੁਹਾਡੀ ਸੇਵਾ ਵਿੱਚ ਰਹਿ ਕਰਕੇ ਮੈਂ ਮਹਾਰਾਜ ਸੁਖੀ ਹੋ ਜਾਣਾ ਸੀ ਸੰਸਾਰ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ, ਤੇ ਕਿੱਥੇ ਬਿਲਕੁਲ ਪਾਸਾ ਹੀ ਉਲਟ ਹੋ ਗਿਆ। ਮਹਾਰਾਜ ਤੁਹਾਡੀ ਹਜ਼ੂਰੀ ਵਿੱਚ ਰਹਿ ਕੇ ਮੇਰਾ ਲੋਕ ਪ੍ਰਲੋਕ ਸੌਰਨ ਦੀ ਥਾਂ 'ਤੇ ਮੈਂ ਮੂਰਖ ਮਤ ਨੇ ਇਹੋ ਜਿਹਾ ਪਾਪ ਕਮਾ ਲਿਆ, ਇਹੋ ਜਿਹਾ ਕਰਮ ਕਰ ਲਿਆ ਪ੍ਰਿਥੀ ਚੰਦ ਦੇ ਮਗਰ ਲੱਗ ਕੇ, ਮੇਰਾ ਲੋਕ ਪ੍ਰਲੋਕ ਵੀ ਗਵਾਚ ਗਿਆ ਹੈ।
ਸ੍ਰੀ ਅਰਜਨ ਦੇਵ ਸੋ ਕਹਿਓ,
ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਬ੍ਰਾਹਮਣ ਨੂੰ ਇਉਂ ਕਹਿਣਾ ਕੀਤਾ,
ਮਹਾ ਮੂੜ ਕਿਆ ਕੀਨ,
ਇਹ ਮੂਰਖਾ ਇਹ ਬੇਸਮਝਾ, ਇਹ ਕੀ ਤੂੰ ਕੰਮ ਕਰਨਾ ਕੀਤਾ, ਇਹ ਕਿਹੋ ਜਿਹਾ ਤੂੰ ਲੋੜਾ ਮਾਰਿਆ ਹੈ।
ਸਾਹਿਬਜ਼ਾਦੇ ਮੋਲ ਕੋ,
ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਮੁੱਲ ਹੈ,
ਉਹ ਪੰਚ ਸਹਿਸ ਕਰ ਦੀ,
ਇਹ ਮੂਰਖਾ ਤੂੰ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ 500 ਰੁਪਈਆ ਮੁੱਲ ਪਾਇਆ, ਮੂਰਖਾ 500 ਰੁਪਈਏ ਬਦਲੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਜ਼ਹਿਰ ਦੇਣ ਲੱਗਿਆ ਸਾਂ, ਤੇਰੇ ਫਿਰ ਜਿਹਨ ਦੇ ਵਿੱਚ ਤਾਂ 500 ਰੁਪਈਏ ਦੇ ਗੁਰੂ ਹਰਗੋਬਿੰਦ ਮਹਾਰਾਜ ਹੋਏ ਨਾ, 500 ਰੁਪਈਏ ਹੀ ਤੂੰ ਮੁੱਲ ਪਾਇਆ, ਜੇ ਤੈਨੂੰ ਪੈਸਿਆਂ ਦੀ ਜ਼ਰੂਰਤ ਸੀ ਸਾਡੇ ਕੋਲੋਂ ਲੈਨੋ, ਪਹਿਲਾਂ ਵੀ ਤੈਨੂੰ ਕਿਸੇ ਚੀਜ਼ ਦੀ ਕਮੀ ਗੁਰੂ ਘਰ ਦੇ ਵਿੱਚੋਂ ਨਹੀਂ ਰਹਿਣ ਦੇਈਦੀ, ਹਰ ਵਸਤੂ ਤੈਨੂੰ ਮਿਲਦੀ ਹੈ। ਫਿਰ ਵੀ ਜੇ ਤੈਨੂੰ ਕਿਸੇ ਵਸਤੂ ਦੀ ਜ਼ਰੂਰਤ ਸੀ ਤੂੰ ਗੁਰੂ ਦੇ ਘਰ ਦੇ ਵਿੱਚ ਦੱਸ ਦਿਉ ਅਤੇ ਤੇਰੀ ਉਹ ਲੋੜ ਪੂਰੀ ਕੀਤੀ ਜਾਂਦੀ। ਤੇ ਮੂਰਖਾ ਤੂੰ 500 ਰੁਪਈਆ ਮੁੱਲ ਪਾ ਦਿੱਤਾ ਸਾਹਿਬਜ਼ਾਦਾ ਜੀ ਦਾ,
ਮੋਹਰ ਕਹਿਓ ਸੰਗ ਦਾਸ ਕੇ।
ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਪਹਿਲਾਂ ਇਹਨੂੰ ਬ੍ਰਾਹਮਣ ਨੂੰ ਫਟਕਾਰਾਂ ਪਾਈਆਂ, ਝਾੜਾਂ ਪਾਈਆਂ, ਤੇ ਫਿਰ ਲਾਗੇ ਬੈਠੇ ਹੋਏ ਇੱਕ ਸੇਵਕ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹਿਣਾ ਕੀਤਾ,
ਧਾਮ ਪਿਰਥੀਏ ਜਾਏ।
ਸਤਿਗੁਰੂ ਕਹਿਣ ਲੱਗੇ, ਜਾ ਭਾਈ ਦੌੜ ਕਰਕੇ ਪਿਰਥੀ ਚੰਦ ਦੇ ਘਰ ਦੇ ਵਿੱਚ ਜਾਣਾ ਕਰ।
ਆਨੋ ਸਾਥ ਹਕਾਰ ਕੈ।
ਤੇ ਪਿਰਥੀ ਚੰਦ ਨੂੰ ਸਾਥ ਆਪਣੇ ਨਾਲ ਸਦ ਕਰਕੇ ਇੱਥੇ ਲੈ ਕੇ ਆਉਣਾ ਕਰ।
ਜੇਕਰ ਹਮਰੋ ਨਾਏ।
ਤੇ ਉਹਦੇ ਘਰ ਵਿੱਚ ਜਾ ਕਰਕੇ ਸਾਡਾ ਨਾਮ ਲੈਣਾ ਕਰੀ ਵੀ ਤੈਨੂੰ ਸਤਿਗੁਰੂ ਬੁਲਾ ਰਹੇ ਨੇ, ਸਤਿਗੁਰੂ ਸੱਦ ਰਹੇ ਨੇ, ਸਾਡਾ ਨਾਂ ਲੈ ਕੇ ਉਹਨੂੰ ਜਾ ਕਰਕੇ ਬੁਲਾ ਕੇ ਲਿਆਉਣਾ ਕਰ।
ਕਰੋ ਸਨਮਾਨ ਬੋਲ ਮਦਰ ਮਹਾਨ ਸਾਥ।
ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਪਿਰਥੀ ਚੰਦ ਦਾ ਸਨਮਾਨ ਕਰਨਾ ਹੈ, ਉਹਨੂੰ ਮਿੱਠੇ ਪਿਆਰੇ ਬਚਨ ਬੋਲਣੇ ਹੈ, ਸਿੱਖਾ ਜਾ ਕੇ ਕੌੜਾ ਬਚਨ ਨਾ ਬੋਲੀ, ਕੋਈ ਉਹਦੀ ਸ਼ਾਨ ਦੀ ਉਲਟ ਗੱਲ ਨਾ ਬੋਲ ਦੇਣਾ ਕਰੀ।
ਮਨੋ ਹਮ ਧਾਮ ਕੋ ਪ੍ਰਸੰਨਤਾ ਪਾਏ ਮਨੋ।
ਤੇ ਸਾਡੇ ਘਰ ਨੂੰ ਜਦੋਂ ਲੈ ਕੇ ਆਉਣਾ ਤੇ ਉਹਦੇ ਮਨ ਨੂੰ ਖੁਸ਼ ਕਰਕੇ ਲੈ ਕੇ ਆਉਣਾ, ਉੱਥੇ ਨਾ ਰਸਤੇ ਵਿੱਚ ਉਹਨੂੰ ਗੱਲ ਦੱਸ ਦੇਵੇਂ ਕੀ ਹੋ ਗਿਆ ਹੈ, ਫਿਰ ਉਹਨੇ ਆਉਣਾ ਨਹੀਂ ਹੈ ਡਰਦੇ ਹੋਏ ਨੇ, ਤੇ ਜਾ ਕਰਕੇ ਉਹਨੂੰ ਇਹ ਗੱਲ ਨਹੀਂ ਦੱਸਣੀ ਤੇ ਖੁਸ਼ ਕਰਕੇ ਨਾ ਉਹਦਾ ਮਨ ਤੇ ਇੱਕ ਵਾਰੀ ਬੁਲਾ ਕੇ ਲੈ ਕੇ ਆਉਣਾ ਕਰ।
ਉਹ ਸੁਣ ਦਾਸ ਬੈਠੋ ਪਿਰਥੀਆ ਆਵਾਸ ਜਿਸ।
ਜਿਹੜੇ ਘਰ ਦੇ ਵਿੱਚ ਬਾਬਾ ਪਿਰਥੀ ਚੰਦ ਬੈਠਾ ਹੋਇਆ ਸੀ, ਦਾਸ ਦੌੜ ਕਰਕੇ ਸੇਵਕ ਦੌੜ ਕਰਕੇ ਉਸ ਘਰ ਦੇ ਵਿੱਚ ਪਹੁੰਚ ਗਿਆ ਹੈ।
ਸੀਸ ਕੋ ਨਵਾਏ ਅਬ ਬੰਧਨ ਉਹ ਸਕੀਨ ਤੈਨੂੰ।
ਤੇ ਗੁਰੂ ਕੇ ਸਿੱਖ ਨੇ ਜਾ ਕਰਕੇ ਸੀਸ ਨਵਾਇਆ, ਨਮਸਕਾਰ ਕਰਨਾ ਕੀਤੀ, ਵੰਦਨਾ ਕਰਨੀ ਕੀਤੀ ਹੈ।
ਆਪ ਕੋ ਹਕਾਰਨ ਕਰਿਓ ਹੈ ਗੁਰੂ ਅਰਜਨ।
ਤੇ ਉਸ ਵੇਲੇ ਇਹ ਗੁਰੂ ਕਾ ਪਿਆਰਾ ਕਹਿਣ ਲੱਗਾ, ਬਾਬਾ ਪਿਰਥੀ ਚੰਦ ਜੀ, ਆਪ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੁਲਾ ਰਹੇ ਹਨ।
ਅਬ ਹੀ ਉਠੀ ਜਾ ਚੱਲ ਮਿਲੀਏ ਬਲੰਬ ਬਿਨੋ।
ਤੇ ਤੁਸੀਂ ਹੁਣ ਹੀ ਕਿਰਪਾ ਕਰਕੇ ਚੱਲਣਾ ਕਰੋ, ਇਸੇ ਵਕਤ ਹੀ ਦੇਰੀ ਨਾ ਕਰਨਾ ਕਰੋ।
ਹੁਣ ਕੇ ਹਰਖ ਕਰ ਗਮਨਿਓ ਗੁਰੂ ਕੇ ਘਰ।
ਤੇ ਉਸ ਵੇਲੇ ਉਹ ਪਿਰਥੀ ਚੰਦ ਬਹੁਤ ਜ਼ਿਆਦਾ ਖੁਸ਼ ਹੋਇਆ ਵੀ ਸਤਿਗੁਰਾਂ ਸੱਦਿਆ, ਹੁਣ ਹੀ ਕੋਈ ਗੱਲ ਹੋ ਸਕਦਾ, ਕਿਤੇ ਮੈਨੂੰ ਗੱਦੀ ਨਾ ਦੇਣੀ ਹੋਵੇ, ਕਿਤੇ ਮੈਨੂੰ ਪੈਸੇ ਹੀ ਨਾ ਦੇਣੇ ਹੋਣ। ਪਿਰਥੀ ਚੰਦ ਆਪਣੇ ਮਨ ਦੇ ਵਿੱਚ ਹੋਰ ਗੱਲਾਂ ਸੋਚਦਿਆ, ਕਿਉਂ ਕਹਿੰਦੇ ਭੁੱਖੇ ਅੱਗੇ ਬਾਤ ਪਾਓ ਅਤੇ ਅੱਗੋਂ ਕਹਿੰਦਾ ਰੋਟੀ। ਪਿਰਥੀ ਚੰਦ ਨੂੰ ਤਾਂ ਗੱਦੀ ਤੋਂ ਬਿਨਾਂ ਦੂਜੀ ਗੱਲ ਕੋਈ ਸੋਚਦੀ ਨਹੀਂ ਸੀ, ਬਸ ਇੱਧਰੋਂ ਆਇਆ ਗੱਦੀ, ਇੱਧਰੋਂ ਗੱਲ ਕੀਤਾ ਗੁਰਤਾ ਗੱਦੀ, ਇੱਧਰੋਂ ਆਇਆ ਪੈਸੇ, ਬਸ ਉਹਨੂੰ ਬਸ ਰਾਤ ਦਿਨੇ ਉਹਦੇ ਅੰਦਰ ਇਹੋ ਹੀ ਗੱਲ ਚੱਲਦੀ ਰਹਿੰਦੀ ਸੀ। ਜਦੋਂ ਸੇਵਕ ਨੇ ਸੱਦਿਆ ਅਤੇ ਪਿਰਥੀ ਚੰਦ ਨੇ ਮਨ ਵਿੱਚ ਸੋਚਿਆ ਵੀ ਸ਼ਾਇਦ ਹੋ ਸਕਦਾ ਵੀ ਉਹਨਾਂ ਨੇ ਕਿਹਾ ਹੋਵੇ ਵੀ ਚੱਲ ਗੱਦੀ ਦੇ ਦਿੰਦੇ ਹਾਂ ਪਿਰਥੀ ਚੰਦ ਨੂੰ, ਅਤੇ ਕਿਤੇ ਗੱਦੀ ਨਾ ਮੈਨੂੰ ਦੇਣੀ ਹੋਵੇ। ਬੜੇ ਕਾਹਲੀ ਦੇ ਨਾਲ ਛੇਤੀ ਨਾਲ ਖੁਸ਼ੀ ਖੁਸ਼ੀ ਉੱਠ ਕੇ ਚੱਲ ਪਿਆ ਹੈ।
ਮੋਏ ਸਾਥ ਰਾਜ ਕੌਣ ਬੁੱਝੋ ਦਾਸ ਸਾਥ ਪਨ।
ਤੇ ਨਾਲੇ ਕਾਹਲੀ ਕਾਹਲੀ ਨਾਲ ਤੁਰਿਆ ਆ ਰਿਹਾ ਹੈ, ਸਰੋਪਾ ਗਲ ਵਿੱਚ ਪਾਇਆ, ਲੰਮਾ ਸਾਰਾ ਚੋਲਾ ਪਾਇਆ, ਪੂਰੀ ਬਣਾਵਟ ਬਣਾਈ, ਅਤੇ ਸੇਵਕ ਨੂੰ ਪੁੱਛਦਾ ਆਉਂਦੇ ਵੀ ਗੱਲ ਤਾਂ ਮੈਨੂੰ ਦੱਸ ਵੀ ਗੱਲ ਕੀ ਹੈ, ਕੀ ਕਹਿੰਦੇ ਸੀ, ਕੀ ਕਹਿਣਾ ਚਾਹੁੰਦੇ ਹੈ, ਕਿਹੋ ਜਿਹਾ ਮੇਰੇ ਗੋਚਰਾ ਕੰਮ ਹੈ।
ਮੋਹੇ ਕੋ ਨਾ ਸੁਧ ਕੋਈ ਪਠਿਓ ਚੱਲ ਆਇਓ ਇਤ।
ਤੇ ਜਿਹੜਾ ਸੇਵਕ ਸੀ ਉਹ ਪੂਰਾ ਪੜ੍ਹਿਆ ਹੋਇਆ ਸੀ, ਤਾਂ ਹੀ ਮਹਾਰਾਜ ਨੇ ਉਸੇ ਨੂੰ ਘੱਲਿਆ ਵੀ ਜਿਹੜਾ ਪੂਰਾ ਐਨ ਪੂਰੇ ਨੀਤੀ ਨਿਪੁੰਨ ਹੋਵੇ। ਕਹਿਣ ਲੱਗਾ, ਬਾਬਾ ਪਿਰਥੀ ਚੰਦ ਜੀ, ਮੈਨੂੰ ਨਹੀਂ ਕੀ ਪਤਾ ਮਹਾਰਾਜ ਸਾਹਿਬ ਨੇ ਤੁਹਾਡੇ ਨਾਲ ਕੀ ਬਚਨ ਕਰਨਾ, ਇਹ ਤਾਂ ਤੁਸੀਂ ਜਾਣੋ ਜਾਂ ਸਤਿਗੁਰੂ ਜਾਣਨ, ਮੈਨੂੰ ਤਾਂ ਨਾ ਭੇਜਿਆ ਵੀ ਬੁਲਾ ਕਰਕੇ ਲੈ ਕੇ ਆ, ਤੇ ਸਤਿਗੁਰਾਂ ਦਾ ਸੁਨੇਹਾ ਮੈਂ ਤੁਹਾਨੂੰ ਪਹੁੰਚਾ ਦੇਣਾ ਕੀਤਾ ਹੈ।
ਐਸੇ ਬਾਤ ਬੋਲਤ ਸੋ ਆਇਆ ਗੁਰ ਧਾਮ ਕੋ।
ਇੱਦਾਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਸੇਵਕ ਦੇ ਨਾਲ ਕਾਹਲੀ ਕਾਹਲੀ ਪੈਰ ਪੁੱਟਦਾ ਪੁੱਟਦਾ ਬਾਬਾ ਪਿਰਥੀ ਚੰਦ ਗੁਰੂ ਘਰ ਦੇ ਵਿੱਚ ਆ ਕੇ ਪਹੁੰਚ ਗਿਆ।
ਉੱਠੇ ਮੈਂ ਬਿਠਾਇਓ ਦਿਜ ਬੋਲੀਏ ਨਾ ਬਾਕ ਤੁਮ।
ਸੱਚੇ ਪਾਤਸ਼ਾਹ ਮਹਾਰਾਜ ਨੇ ਬ੍ਰਹਮ ਨੂੰ ਇੱਕ ਕਮਰੇ ਦੇ ਅੰਦਰ ਬਿਠਾ ਦਿੱਤਾ। ਅੰਦਰ ਕੋਠੇ 'ਚ ਬਿਠਾ ਕਰਕੇ ਕਹਿ ਦਿੱਤਾ ਵੀ ਅਸੀਂ ਬਾਹਰ ਜੋ ਮਰਜ਼ੀ ਗੱਲਬਾਤ ਕਰਦੇ ਰਹੀਏ, ਤੂੰ ਅੰਦਰੋਂ ਬੋਲਣਾ ਨਹੀਂ ਹੈ।
ਹਮਾਰੇ ਬੁਲਾਏ ਬਿਨ ਬੈਠੀ ਇੱਕ ਜਾਮ ਕੋ,
ਤੇ ਇੱਕ ਪੈਰ ਤੂੰ ਬੈਠੇ ਰਹਿਣਾ, ਜਿੰਨਾ ਚਿਰ ਤੱਕ ਅਸੀਂ ਤੈਨੂੰ ਬੁਲਾਈਏ ਨਾ ਉਨਾ ਚਿਰ ਤੱਕ ਤੂੰ ਨਹੀਂ ਬੋਲਣਾ, ਤੂੰ ਚੁੱਪ ਕਰਕੇ ਚੁੱਪ ਚਾਪ ਅੰਦਰ ਬੈਠਾ ਰਹਿਣਾ ਕਰ।
ਵਿਪਰ ਨੇ ਅਲਾਇਓ ਜਿਮ ਆਪ ਨੇ ਬਤਾਇਓ ਤਿਮ ਕਰੋ।
ਉਸ ਵੇਲੇ ਬ੍ਰਾਹਮਣ ਕਹਿਣ ਲੱਗਾ, ਮਹਾਰਾਜ ਜਿਵੇਂ ਆਪ ਜੀ ਨੇ ਕਿਹਾ ਹੈ ਨਾ, ਜਿਵੇਂ ਆਪ ਜੀ ਨੇ ਹੁਕਮ ਕੀਤਾ ਹੈ, ਆਪ ਜੀ ਦੇ ਹੁਕਮ ਅਨੁਸਾਰ ਮੈਂ ਉਦਾਂ ਹੀ ਕਰਨਾ ਕਰਾਂਗਾ ਜਿਵੇਂ ਆਪ ਜੀ ਕਹਿੰਦੇ ਹੋ।
ਬੈਠ ਰਹੋ ਜਬ ਲਿਓ ਅਮਨਾ ਨਾਮ ਕੋ,
ਤੇ ਮਹਾਰਾਜ ਮੈਂ ਅੰਦਰ ਬੈਠਾ ਰਵਾਂਗਾ ਤੇ ਜਦੋਂ ਆਪ ਜੀ ਬਾਹਰੋਂ ਮੇਰਾ ਨਾਮ ਲੈ ਕਰਕੇ ਮੈਨੂੰ ਆਵਾਜ਼ ਦਿਓਗੇ,
ਤਬ ਮੈਂ ਛਪੀ ਨਾ ਰੱਖੋ ਜਥਾਰਤ ਸੋਈ ਪਾਖੋ,
ਤੇ ਮਹਾਰਾਜ ਜਦੋਂ ਤੁਸੀਂ ਮੈਨੂੰ ਬੁਲਾਵੋਗੇ ਉਸੇ ਵੇਲੇ ਆ ਕਰਕੇ, ਬਾਹਰ ਆ ਕਰਕੇ ਮੈਂ ਸਾਰੀ ਗੱਲਬਾਤ ਮੂੰਹ ਤੇ ਕਹਿ ਦਿਆਂਗਾ, ਕੋਈ ਗੱਲ ਵੀ ਮੈਂ ਗੁਪਤ ਨਹੀਂ ਰੱਖਾਂਗਾ, ਜਿਹੜੀ ਗੱਲ ਹੋਈ ਬੀਤੀ ਹੈ ਉਹ ਸੱਚੀ ਸੱਚੀ ਗੱਲ ਮੈਂ ਪ੍ਰਿਥੀ ਚੰਦ ਦੇ ਸਾਹਮਣੇ ਕਰ
ਦੇਵਾਂਗਾ।
ਮਹਾਰਾਜ ਮੈਂ ਪ੍ਰਿਥੀ ਚੰਦ ਨੂੰ ਮੁੱਕਰ ਨਹੀਂ ਦਿੰਦਾ, ਕੱਲੀ ਕੱਲੀ ਜਿਹੜੀ ਗੱਲ ਪ੍ਰਿਥੀ ਚੰਦ ਨੇ ਮੈਨੂੰ ਸਮਝਾਈ ਜਿਹੜੀ ਕਹੀ ਉਹ ਮੈਂ ਉਹਦੇ ਮੂੰਹ ਤੇ ਉਸੇ ਵੇਲੇ ਕਹਿ ਦੇਣਾ
ਕਰਾਂਗਾ।
ਤੇ ਇੰਨੇ ਚਿਰ ਨੂੰ ਜਦੋਂ ਪੰਡਿਤ ਨੂੰ ਕੋਠੇ ਵਿੱਚ ਅੰਦਰ ਬੰਦ ਕਰ ਦਿੱਤਾ ਤੇ ਪ੍ਰਿਥੀ ਚੰਦ ਵੀ ਕਾਲੀ ਕਾਲੀ ਕਦਮ ਪੁੱਟਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਆ ਗਿਆ ਹੈ।
ਸਨ ਮਾਨ ਕੇ ਉੱਠੇ ਹੈ ਕੀਨ ਬੰਦਨਾ,
ਤੇ ਧੰਨ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਾਂਤੀ ਦੇ ਸੋਮੇ ਨਿਮਰਤਾ ਦੇ ਪੁੰਜ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਧਰਤੀ ਵਰਗੀ ਧੀਰਜ ਮਹਾਰਾਜ ਨੇ ਪ੍ਰਿਥੀ ਚੰਦ ਨੂੰ ਆਉਂਦਿਆਂ ਵੇਖਿਆ ਤੇ ਆਪ ਸੱਚੇ ਪਾਤਸ਼ਾਹ ਮਹਾਰਾਜ ਪਲੰਘੇ ਤੋਂ ਉੱਠ ਪਏ ਤੇ ਪਲੰਘੇ ਤੋਂ ਉੱਠ ਕਰਕੇ ਗਰੀਬ ਨਿਵਾਜ ਪਾਤਸ਼ਾਹ ਨੇ ਪ੍ਰਿਥੀ ਚੰਦ ਨੂੰ ਫਿਰ ਵੀ ਨਮਸਕਾਰ ਕਰਨਾ ਕੀਤੀ ਹੈ।
ਮਦਰ ਮਹਾਨ ਕੋ ਬਖਾਨ ਕੇ ਬਿਠਾਇਓ ਤੀਰ,
ਤੇ ਉਸ ਵੇਲੇ ਪ੍ਰਿਥੀ ਚੰਦ ਨੂੰ ਬਹੁਤ ਜ਼ਿਆਦਾ ਪਿਆਰੇ ਬਚਨ ਕਰਕੇ, ਮਿੱਠੇ ਬਚਨ ਕਰਕੇ, ਸੋਹਣੇ ਬਚਨ ਕਰਕੇ ਪ੍ਰਿਥੀ ਚੰਦ ਨੂੰ ਆਪਣੇ ਕੋਲੇ ਪਲੰਘੇ ਦੇ ਉੱਪਰ ਸੱਚੇ ਪਾਤਸ਼ਾਹ ਨੇ ਬਿਠਾ ਲੈਣਾ ਕੀਤਾ।
ਆਪ ਤੇ ਅਧਿਕ ਕਰ ਜਾਣ ਦੁੱਖ ਕੰਦਨਾ,
ਤੇ ਆਪਣੇ ਨਾਲੋਂ ਅਧਿਕ ਜਾਣ ਕੇ, ਆਪਣੇ ਨਾਲੋਂ ਉਮਰ ਵਿੱਚ ਵੱਡਾ ਜਾਣ ਕਰਕੇ, ਵੱਡਾ ਭਰਾ ਜਾਣ ਕਰਕੇ ਦੁੱਖਾਂ ਨੂੰ ਕੱਟਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਿਥੀ ਚੰਦ ਦਾ ਆਦਰ ਮਾਣ ਸਤਿਕਾਰ ਕਰਨਾ ਕੀਤਾ ਹੈ।
ਨਿਮਰ ਹੋਏ ਬੋਲੇ ਪ੍ਰਾਤ ਹਮਾਰੇ ਬਸਾਲ ਤੁਮ,
ਨਿਮਰਤਾ ਦੇ ਨਾਲ ਪਿਆਰ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੋਲੇ, ਬਾਬਾ ਪ੍ਰਿਥੀ ਚੰਦ ਤੁਸੀਂ ਸਾਡੇ ਵੱਡੇ ਭਰਾ ਹੋ, ਆਪਾਂ ਇੱਕੇ ਮਾਤਾ ਪਿਤਾ ਦੇ ਘਰੋਂ ਜਾਏ ਹੋਏ ਹਾਂ।
ਆਦਰ ਸਥਾਨ ਸਦਾ ਕਹੀ ਹਮ ਮੁੰਦਨਾ,
ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਾ ਪ੍ਰਿਥੀ ਚੰਦ ਜੀ ਤੁਸੀਂ ਸਾਡੇ ਵਾਸਤੇ ਆਦਰ ਯੋਗ ਜੇ ਸਤਿਕਾਰ ਵਾਲੀ ਥਾਂ ਤੇ ਤੁਸੀਂ ਬੈਠੇ ਹੋ, ਕਿਉਂਕਿ ਵੱਡੇ ਭਰਾ ਹੋ, ਅਸੀਂ ਕੋਈ ਮੰਦੀ ਗੱਲ, ਕੋਈ ਮਾੜੀ ਗੱਲ, ਨੀਵੀਂ ਗੱਲ ਨਹੀਂ ਕਹਿੰਦੇ
ਹਾਂ। ਰੱਖ ਆਪ ਤੇ ਵਿਸ਼ੇਸ਼ ਹਮ,
ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਾਡੇ ਦਿਲ ਦੇ ਵਿੱਚ ਭੋਰਾ ਜਿੰਨੀ ਵੀ ਕੋਈ ਦਵੈਸ਼ ਭਾਵਨਾ ਨਹੀਂ, ਸਾਡੇ ਅੰਦਰ ਭੋਰਾ ਜਿੰਨੀ ਵੀ ਕੋਈ ਈਰਖਾ ਨਹੀਂ, ਤੇ ਅਸੀਂ ਆਪਣੇ ਆਪ ਨੂੰ ਕਦੀ ਤੁਹਾਡੇ ਨਾਲੋਂ ਵੱਡੇ ਨਹੀਂ ਸਮਝਿਆ, ਭਾਵੇਂ ਅਸੀਂ ਵੱਡੇ ਥਾਂ ਤੇ ਬੈਠੇ ਹਾਂ, ਗੁਰਤਾ ਗੱਦੀ ਤੇ ਬੈਠੇ ਹਾਂ, ਪਰ ਉਮਰ ਵਿੱਚ ਤੁਹਾਨੂੰ ਵੱਡੇ ਜਾਣ ਕਰਕੇ, ਵੱਡੇ ਭਰਾਤਾ ਜਾਣ ਕਰਕੇ ਤੁਹਾਡਾ ਪੂਰਾ ਮਾਣ ਸਨਮਾਨ ਅਸੀਂ ਕਰਦੇ ਹਾਂ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬਾਬਾ ਪ੍ਰਿਥੀ ਚੰਦ ਜੀ ਅਸੀਂ ਤਾਂ ਤੁਹਾਨੂੰ ਵੱਡੇ ਸਮਝਦੇ ਹਾਂ, ਅਸੀਂ ਤਾਂ ਤੁਹਾਨੂੰ ਸਿਆਣੇ ਸਮਝਦੇ ਹਾਂ, ਪਰ ਪਤਾ ਨਹੀਂ ਤੁਸੀਂ ਕੀ ਸੋਚਦੇ ਹੋ, ਤੁਸੀਂ ਵੱਡੇ ਨਹੀਂ ਬਣਨਾ ਚਾਹੁੰਦੇ ਹੋ।
ਵੱਡੋ ਪ੍ਰਾਤ ਪਿਤਾ ਕੇ ਸਮਾਨ ਜਗ ਜਾਨੀਅਤ,
ਤੇ ਸਾਰੇ ਸੰਸਾਰ ਦੇ ਵਿੱਚ ਇਹ ਜਾਣਿਆ ਜਾਂਦਾ ਹੈ ਵੀ ਵੱਡਾ ਭਰਾ ਪਿਤਾ ਦੇ ਸਮਾਨ ਹੁੰਦਾ ਹੈ, ਜਿਹੜਾ ਵੱਡਾ ਭਰਾ ਹੁੰਦਾ ਹੈ ਉਹਨੂੰ ਪਿਤਾ ਦੇ ਸਮਾਨ ਆਦਰ ਸਤਿਕਾਰ ਦਿੱਤਾ ਜਾਂਦਾ ਹੈ, ਆਦਰ ਮਾਣ ਦਿੱਤਾ ਜਾਂਦਾ ਹੈ, ਤੇ ਪਰਮਾਤਮਾ ਨਾ ਕਰੇ ਜਿਸ ਵੇਲੇ ਕਿਤੇ ਪਿਤਾ ਸਿਰੋਂ ਉੱਠ ਜਾਏ, ਪਿਤਾ ਦਾ ਸਾਇਆ ਕਿਤੋਂ ਉੱਠ ਜਾਏ, ਪਰਿਵਾਰ ਦੇ ਵਿੱਚੋਂ ਪਿਤਾ ਚੜ੍ਹਾਈ ਕਰ ਜਾਏ, ਤੇ ਕੁੱਲ ਦੀ ਰਸਮ ਅਨੁਸਾਰ, ਸਿੱਖੀ ਦੀ ਮਰਿਆਦਾ ਅਨੁਸਾਰ, ਸਾਡੇ ਕਲਚਰ ਦੀ ਮਰਿਆਦਾ ਅਨੁਸਾਰ ਪਿਤਾ ਦੀ ਦਸਤਾਰ ਵੱਡੇ ਪੁੱਤਰ ਨੂੰ ਦਿੱਤੀ ਜਾਂਦੀ ਹੈ ਵੀ ਪਿਤਾ ਤੋਂ ਬਾਅਦ ਇਹ ਪਿਤਾ ਹੈ ਦੂਜਿਆਂ ਦਾ, ਇਹਦੇ ਸਿਰ 'ਤੇ ਜ਼ਿੰਮੇਵਾਰੀ ਹੈ। ਵੱਡੇ ਭਰਾ ਦਾ ਆਦਰ ਸਨਮਾਨ ਪਿਤਾ ਦੇ ਬਰਾਬਰ ਕੀਤਾ ਜਾਂਦਾ ਹੈ।
ਹਿਤ ਕੋ ਕਰਤ ਇਹੀ ਬਾਰਤਾ ਪ੍ਰਮਾਨ ਕੀ,
ਤੇ ਸਾਰੇ ਹੀ ਵੱਡਾ ਜਾਣ ਕਰਕੇ ਤੁਹਾਡਾ ਹਿੱਤ ਕਰਦੇ ਨੇ, ਤੁਹਾਡੇ ਨਾਲ ਪਿਆਰ ਕਰਦੇ ਨੇ, ਇਹੋ ਹੀ ਜਿਹੜੀ ਸਹੀ ਗੱਲ ਹੈ।
ਬੈਰ ਮਨ ਠਾਨੇ ਤੋ ਹਮਾਰੇ ਸੰਗ ਹੋਏ ਤੇਰੋ।
ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬਾਬਾ ਪਿਰਥੀ ਚੰਦ ਵੇਸ ਅਸੀਂ ਤੈਨੂੰ ਵੱਡਾ ਭਰਾ ਵੀ ਸਮਝਦੇ ਹਾਂ, ਤੈਨੂੰ ਸਤਿਕਾਰਯੋਗ ਵੀ ਸਮਝਦੇ ਹੈ, ਤੇਰੇ ਨਾਲ ਸਾਡੇ ਮਨ ਦੇ ਵਿੱਚ ਕੋਈ ਈਰਖਾਬਾਜ਼ੀ ਨਹੀਂ, ਅਤੇ ਤੈਨੂੰ ਪਿਤਾ ਦੇ ਸਮਾਨ ਜਾਣ ਕਰਕੇ ਸਤਿਕਾਰ ਮਾਣ ਕਰਦੇ ਹੈ। ਪਰ ਬਾਬਾ ਪ੍ਰਿਥੀ ਚੰਦ, ਤੈਨੂੰ ਇੱਕ ਗੱਲ ਅਸੀਂ ਇਹ ਪੁੱਛਦੇ ਹਾਂ ਵੀ ਜੇ ਤੇਰਾ ਕੋਈ ਵੈਰ ਵਿਰੋਧ ਹੋਏਗਾ ਤਾਂ ਸਾਡੇ ਨਾਲ ਹੋਏਗਾ, ਜੇ ਤੇਰੀ ਕੋਈ ਈਰਖਾਬਾਜ਼ੀ ਹੋਵੇਗੀ ਤੇ ਉਹ ਸਾਡੇ ਨਾਲ ਹੋਵੇਗੀ।
ਬਾਲਕ ਦੋਸ਼ ਨਹੀਂ ਮਿੱਤਰ ਸੁੱਤਰ ਜਾਨਕੀ।
ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਬਾਲਕ ਜਿਹੜਾ ਬੱਚਾ ਹੈ ਉਹ ਤਾਂ ਵਿਚਾਰਾ ਦੋਸ਼ ਤੋਂ ਬਿਨਾਂ ਹੈ, ਉਹਦਾ ਤਾਂ ਕੋਈ ਦੋਸ਼ ਨਹੀਂ, ਬੱਚੇ ਦਾ ਕੋਈ ਦੋਸ਼ ਹੈਗਾ ਹੈ? ਬੱਚੇ ਨੂੰ ਨਾ ਮਿੱਤਰ ਦਾ ਪਤਾ ਹੈ ਅਤੇ ਨਾ ਦੁਸ਼ਮਣ ਦਾ ਪਤਾ ਹੈ। ਬੱਚੇ ਦੇ ਵਾਸਤੇ ਦੁਸ਼ਮਣ ਵੀ ਉਹੋ ਜਿਹਾ, ਬੱਚੇ ਦੇ ਵਾਸਤੇ ਮਿੱਤਰ ਵੀ ਉਹੋ ਜਿਹਾ। ਬੱਚਿਆਂ ਦੇ ਵਾਸਤੇ ਆਪਣਾ ਬਗਾਨਾ ਕੋਈ ਨਹੀਂ, ਬੱਚਿਆਂ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ, ਤੇਰਾ ਕੋਈ ਵੈਰ ਵਿਰੋਧ, ਤੇਰੀ ਕੋਈ ਈਰਖਾਬਾਜ਼ੀ ਸਾਡੇ ਨਾਲ ਤਾਂ ਹੋਏਗੀ, ਪਰ ਬੱਚੇ ਦੇ ਨਾਲ ਤੇਰਾ ਲੈਣਾ ਦੇਣਾ ਕੀ ਹੈ? ਬਾਬਾ ਪ੍ਰਿਥੀ ਚੰਦ, ਤੂੰ ਬਹੁਤ ਜ਼ਿਆਦਾ ਮਾੜਾ ਕੰਮ ਕੀਤਾ, ਅਤੇ ਬੱਚੇ ਨੂੰ ਜਿਹੜਾ ਦਹੀਂ ਦੇ ਵਿੱਚ ਤੂੰ ਜ਼ਹਿਰ ਦਵਾਉਣ ਲੱਗਿਆ ਸਨ, ਇਹ ਬਹੁਤ ਜ਼ਿਆਦਾ ਤੂੰ ਮਾੜੀ ਗੱਲ ਕਰਨਾ ਕੀਤੀ ਹੈ।
ਪਰ ਕੋਲ ਵਾਏ ਲੀਨ ਪ੍ਰੇਰਿਓ ਦੁਰਬਾਨ ਕੀ,
ਤੇ ਖੋਟੀ ਆਪਣੀ ਆਦਤ ਕਰਕੇ, ਖੋਟੀ ਆਦਤ ਮਾੜੀ ਆਦਤ ਕਰਕੇ, ਬਾਣ ਦਾ ਅਰਥ ਹੁੰਦਾ ਹੈ ਆਦਤ, ਦੁਰਬਾਨ ਕੀ, ਖੋਟੀ ਆਦਤ ਆਪਣੀ ਜਾਣ ਕਰਕੇ ਤੇ ਬ੍ਰਾਹਮਣ ਨੂੰ ਵੀ ਤੂੰ ਲੁਭਾ ਲੈਣਾ ਕੀਤਾ। ਆਦਤ ਦਾ ਮਤਲਬ ਇਹ ਸੀ ਵੀ ਪਹਿਲਾਂ ਦਾਈ ਨੂੰ ਲੁਭਾਇਆ, ਫਿਰ ਸਪੇਰੇ ਨੂੰ ਲੁਭਾਇਆ, ਫਿਰ ਉਹ ਬੱਚੇ ਨੂੰ ਲੁਭਾਇਆ ਜਿਹਦੇ ਜੇਬ ਦੇ ਵਿੱਚ ਮਠਿਆਈਆਂ ਦੋ ਤਰ੍ਹਾਂ ਦੀਆਂ ਪਾਈਆਂ। ਆਦਤ ਬਣ ਗਈ ਨਾ ਵੀ ਜੇ ਪਹਿਲੇ ਕੰਮ ਨਹੀਂ ਸਿਰੇ ਚੜ੍ਹੇ ਤਾਂ ਕੋਈ ਨਹੀਂ, ਹੁਣ ਕਰਕੇ ਵੇਖ ਲੈਂਦੇ ਹਾਂ। ਮਹਾਰਾਜ ਕਹਿਣ ਲੱਗੇ, ਤੂੰ ਬ੍ਰਾਹਮਣ ਨੂੰ ਲੁਭਾ ਲਿਆ ਆਪਣੀ ਪੁਰਾਣੀ ਮਾੜੀ ਆਦਤ ਕਰਕੇ।
ਰਾਜ ਨਾ ਜਹਾਨ ਕੀ ਨਾ ਕੀਨ ਕੁਲ ਕਾਨ ਕੀ।
ਬਾਬਾ ਪ੍ਰਿਥੀ ਚੰਦ, ਤੂੰ ਜਹਾਨ ਦੀ ਵੀ ਲਾਜ ਨਹੀਂ ਕੀਤੀ, ਦੁਨੀਆਦਾਰੀ ਦੀ ਵੀ ਕੋਈ ਸ਼ਰਮ ਨਹੀਂ ਕੀਤੀ, ਆਪਣੀ ਕੁਲ ਦਾ ਵੀ ਹਾਨ ਕਰ ਰਿਹਾ ਹੈ ਤੂੰ ਆਪਣੇ ਭਤੀਜੇ ਨੂੰ। ਜੇ ਤੂੰ ਮਰਵਾ ਦੇਨੂੰ ਜ਼ਹਿਰ ਦੇ ਕੇ ਤਾਂ ਕੁਲ ਘਾਤੀ ਬਾਨਾ ਸੀ ਨਾ, ਆਪਣੀ ਕੁਲ ਹੀ ਖਤਮ ਕਰਨੀ ਸੀ, ਇਸ ਗੱਲ ਦੀ ਵੀ ਤੂੰ ਕੋਈ ਇਲਾਜ ਨਹੀਂ ਕਰਨਾ ਕੀਤੀ ਹੈ।
ਨਾਰੀ ਦਇਆਵਾਨ ਕੀ ਨਾ ਪਾਪ ਕੀ ਪਛਾਣ ਕੀ,
ਤੇ ਨਾ ਤਾਂ ਤੇਰੇ ਵਿੱਚ ਦਇਆਵਾਨਾਂ ਵਾਲੀ ਰੀਤੀ ਹੈ। ਕੋਈ ਬੰਦਾ ਸੱਤ ਬਗਾਨਾ ਵੀ ਹੋਵੇ ਤੇ ਪਾਪ ਕਰਨ ਲੱਗਿਆਂ 100 ਵਾਰ ਸੋਚਦਾ ਹੈ, ਕਿਸੇ ਦਾ ਬੱਚਾ ਮਾਰਨ ਲੱਗਿਆਂ ਪਾਪੀ ਤੋਂ ਪਾਪੀ ਬੰਦਾ ਵੀ ਸੋਚਦਾ ਹੈ, ਤੇ ਮਨ ਵਿੱਚ ਦਇਆ ਆ ਜਾਂਦੀ ਹੈ, ਕੋਈ ਏਦਾਂ ਦਾ ਪਾਪ ਨਹੀਂ ਕਰਦਾ। ਬਹੁਤਾ ਮੂਰਖ ਮਤ ਵਾਲਾ ਵੀ, ਬਹੁਤਾ ਨੀਚ ਬੁੱਧੀ ਵਾਲਾ ਵੀ, ਬਹੁਤਾ ਪਾਪੀ ਵੀ ਕਿਸੇ ਦਾ ਬੱਚਾ ਨਹੀਂ ਮਾਰਦਾ। ਤੇ ਮਹਾਰਾਜ ਕਹਿਣ ਲੱਗੇ, ਤੇਰੇ ਵਿੱਚ ਦਇਆਵਾਨਾਂ ਵਾਲੀ ਕੋਈ ਨੀਤੀ ਨਹੀਂ, ਨਹੀਂ ਕੀਤੀ ਤੂੰ ਦਇਆ, ਤੇ ਨਾ ਪਾਪ ਕੀ ਪਛਾਣ ਕੀ, ਤੇ ਨਾ ਤੂੰ ਪਾਪ ਵਾਲੀ ਗੱਲ ਹੀ ਪਛਾਣੀ ਵੀ ਇਹ ਬਹੁਤ ਵੱਡਾ ਪਾਪ ਹੈ। ਪਾਪ ਕਰਨ ਲੱਗਿਆ ਤਾਂ ਤੂੰ ਥੋੜਾ ਮਾਤਰ ਵੀ ਸੰਕੋਚ ਨਹੀਂ ਕੀਤਾ ਹੈ।
ਜਮ ਕੋ ਨਾ ਜਾਣਿਓ ਨਾ ਕਲੰਕ ਕੋ ਪਰਮਾਨਿਓ,
ਤੇ ਨਾ ਤਾਂ ਤੂੰ ਇਹ ਗੱਲ ਜਾਣੀ ਵੀ ਅੱਗੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਕੋਈ ਲੇਖਾ ਚੋਖਾ ਹੋਣਾ ਹੈ, ਅੱਗੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਕੋਈ ਬੈਠਾ ਹੋਇਆ ਲੇਖਾ ਪੁੱਛਣ ਵਾਲਾ, ਇਸ ਗੱਲ ਦੀ ਵੀ ਤੂੰ ਕੋਈ ਪਛਾਣ ਨਹੀਂ ਕੀਤੀ, ਤੇ ਨਾ ਕਲੰਕ ਕੋ ਪਰਮਾਨਿਓ, ਤੇ ਨਾ ਤੋਂ ਕੋਈ ਕਲੰਕ ਦਾ ਹੀ ਇਹ ਗੱਲ ਸੋਚੀ ਵੀ ਮੈਨੂੰ ਕਿੱਡਾ ਵੱਡਾ ਕਲੰਕ ਲੱਗ ਜਾਏਗਾ, ਕਿੱਡਾ ਵੱਡਾ ਮੇਰੇ ਸਿਰ ਤੇ ਪਾਪ ਚੜ੍ਹ ਜਾਏਗਾ, ਇਹ ਗੱਲ ਨੂੰ ਵੀ ਤੂੰ ਸੋਚਣਾ ਨਹੀਂ ਕੀਤਾ ਹੈ।
ਹੋਇਆ ਜਾਨ ਹਿਤ ਹਾਨਿਓ ਕਾਜ ਠਾਨਿਓ ਮਤ ਮੰਦ ਕੋ,
ਤੇ ਇਸ ਤਰੀਕੇ ਨਾਲ ਆਪਣੇ ਹਿੱਤ ਨੂੰ ਖਤਮ ਕਰਨ ਵਾਸਤੇ ਤੋਂ ਪਿਆਰ ਨੂੰ ਖਤਮ ਕਰਨ ਵਾਸਤੇ ਤੇ ਬਹੁਤਾ ਮੰਦੀ ਮਤ ਵਾਲਾ ਜਿਹੜਾ ਕਾਰਜ ਹੈ ਉਹ ਕਰਨਾ ਕੀਤਾ ਹੈ।
ਰੱਖੇ ਗੁਰੂ ਨਾਨਕ ਸਹਾਇ ਭਏ ਅਨ ਕਰ,
ਤੇ ਇਹ ਤਾਂ ਬਾਲਕ ਨੂੰ ਸਮਝ ਲੈਣਾ ਕਰੋ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਬਚਾ ਲਿਆ ਹੈ, ਆਪ ਆਣ ਕਰਕੇ ਰੱਖਿਆ ਕੀਤੀ ਹੈ, ਆਪ ਗੁਰੂ ਸਾਹਿਬ ਮਹਾਰਾਜ ਆ ਕੇ ਸਹਾਈ ਹੋਏ ਹਨ।
ਤੇਰੇ ਮੁਖ ਕਲਖ ਲਗਾਈ ਜਿਮ ਚੰਦ ਕੋ,
ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪ੍ਰਿਥੀ ਚੰਦ ਤੇਰੇ ਮੂੰਹ ਤੇ ਇਉਂ ਕਾਲਖ ਲੱਗੀ ਜਿਵੇਂ ਚੰਦਰਮੇ ਤੇ ਕਾਲਖ ਲੱਗੀ ਹੋਈ ਹੈ, ਜਿਵੇਂ ਚੰਦਰਮੇ ਦੇ ਉੱਪਰ ਧੱਬਾ ਲੱਗਾ ਹੋਇਆ ਹੈ ਨਾ, ਇਹਦੇ ਤੇਰੇ ਮੂੰਹ ਦੇ ਉੱਪਰ ਕਾਲਖ ਲੱਗ ਗਈ ਹੈ।
ਨਾ ਪਖਾਰੀ ਦਿਨੋ ਦਿਨ ਹੋਏ ਕਾਰੀ ਬਹੋ,
ਤੂੰ ਜਿੰਨੇ ਮਰਜ਼ੀ ਕੰਮ ਕਰੀ ਜਾ, ਜਿੰਨੀਆਂ ਮਰਜ਼ੀ ਮੋਮੋ ਠਗਣੀਆਂ ਗੱਲਾਂ ਕਰੀ ਜਾ, ਜਿੰਨਾ ਮਰਜ਼ੀ ਤੂੰ ਈਰਖਾ ਕਰੀ ਜਾ, ਅਨੇਕਾਂ ਤੂੰ ਸਾਧਨ ਕਰੀ ਜਾ, ਲੱਖਾਂ ਵਿਖਾਵੇ ਕਰੀ ਜਾ, ਜਿੰਨੇ ਮਰਜ਼ੀ ਇਹਨਾਂ ਸਾਧਨਾਂ ਦੇ ਨਾਲ ਧੋਣ ਦਾ ਯਤਨ ਕਰ ਲੈ, ਜਿਹੜੇ ਤੇਰੇ ਮੂੰਹ ਤੇ ਕਾਲਖ ਲੱਗ ਗਈ ਹੈ ਉਹ ਹੁਣ ਧੋਤਿਆਂ ਧੁੱਪਣੀ ਨਹੀਂ ਹੈ।
ਆਪ ਜਸ ਭਾਰੀ ਦੁੱਖ ਕਾਰੀ ਲੈ ਬੁਲੰਦ ਕੋ,
ਤੇ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਤੂੰ ਆਪ ਜਸ ਭਾਰੀ ਦੁੱਖ ਕਾਰੀ ਲੈ ਬੁਲੰਦ ਕੋ, ਸੰਸਾਰ ਦੇ ਵਿੱਚ ਤੇਰੀ ਬਹੁਤ ਜ਼ਿਆਦਾ ਨਿੰਦਿਆ ਹੋਏਗੀ, ਲੋਕੀ ਤੈਨੂੰ ਮਾੜਾ ਕਹਿਣਗੇ, ਤੇ ਫਿਰ ਤੂੰ ਬਹੁਤ ਜ਼ਿਆਦਾ ਦੁੱਖ ਨੂੰ ਪ੍ਰਾਪਤ ਕਰੇਗਾ, ਤੂੰ ਈਰਖਾ ਦੀ ਅੱਗ ਦੇ ਨਾਲ ਸੜਦਾ ਹੀ ਰਹੇਗਾ, ਜ਼ਿੰਦਗੀ ਵਿੱਚ ਤੈਨੂੰ ਕਦੀ ਸ਼ਾਂਤੀ ਨਹੀਂ ਆਏਗੀ, ਕਦੀ ਸੁੱਖ ਪ੍ਰਾਪਤ ਨਹੀਂ ਹੋਏਗਾ।
ਹੰਸਨ ਕੇ ਕੀਚ ਜਿਮ ਕਲਮ ਕਮਲ ਬੀਚ,
ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਗੁਰੂ ਘਰ ਦੇ ਨਾਲ ਤੂੰ ਇਉਂ ਈਰਖਾਬਾਜ਼ੀ ਕਰਦਾ ਹੈ ਜਿਵੇਂ ਕੋਈ ਚਿੱਕੜ ਚਾਹਵੇ ਨਾ ਮੈਂ ਹੰਸ ਨੂੰ ਮੈਲਾ ਕਰ ਦੇਣਾ ਹੈ, ਤੇ ਚਿੱਕੜ ਹੰਸ ਨੂੰ ਮੈਲਾ ਨਹੀਂ ਕਰ ਸਕਦਾ, ਕਿਉਂਕਿ ਹੰਸ ਨੇ ਚਿੱਕੜ ਦੇ ਲਾਗੇ ਜਾਣਾ ਹੀ ਨਹੀਂ, ਚਿੱਕੜ ਦੇ ਲਾਗੇ ਹੰਸ ਨੂੰ ਕੋਈ ਕੰਮ ਨਹੀਂ ਹੈ, ਤੇ ਜਿਹੜਾ ਪਾਣੀ ਦੇ ਵਿੱਚ ਜਾਲਾ ਹੈ ਜੀ ਉਹ ਕਵੇ ਵੀ ਮੈਂ ਕਮਲ ਦੇ ਫੁੱਲ ਨੂੰ ਉੱਗਣ ਹੀ ਨਹੀਂ ਦੇਣਾ, ਮੈਂ ਕਮਲ ਦੇ ਫੁੱਲ ਨੂੰ ਦਬਾ ਹੀ ਲੈਣਾ ਹੈ, ਪਰ ਕਮਲ ਦੇ ਫੁੱਲ ਨੂੰ ਉਸ ਜਾਲੇ ਦੀ ਕੋਈ ਲਪਾਏ ਮਾਣਗੀ ਨਹੀਂ, ਤੇ ਹੰਸ ਨੂੰ ਜਿਹੜਾ ਚਿੱਕੜ ਹੈ ਉਹਦੀ ਕੋਈ ਲਪਾਏ ਮਾਣਗੀ ਨਹੀਂ ਹੈ।
ਐਮ ਬੁੱਧ ਨੀਜ ਤੇਰੀ ਕਰੇ ਛੰਦ ਬੰਦ ਕੋ,
ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਇਸ ਤਰੀਕੇ ਨਾਲ ਤੇਰੀ ਬੁੱਧ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਨੀਵੀਂ ਹੈ, ਤੂੰ ਗੁਰੂ ਘਰ ਨੂੰ ਮੈਲਾ ਕਰਨਾ ਚਾਹੁੰਦਾ ਹੈ, ਤੂੰ ਕੋਮਲ ਫੁੱਲਾਂ ਵਰਗੇ ਇਹ ਸਾਹਿਬਜ਼ਾਦੇ ਨੂੰ ਖਤਮ ਕਰਨਾ ਚਾਹੁੰਦਾ ਹੈ, ਤੇ ਬਹੁਤ ਜ਼ਿਆਦਾ ਤੇਰੀ ਇਹ ਨੀਵੀਂ ਜਿਹੜੀ ਤੇਰੀ ਬੁੱਧੀ ਹੈ, ਤੇ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਮਾੜੇ ਜਿਹੜੇ ਕਰਮ ਨੇ ਉਹ ਤੂੰ ਕਰਨ ਲੱਗਾ ਸੀਗਾ।
ਜੋ ਇੱਕ ਅੰਕ ਹੀ ਕਲੰਕ ਮੁਖ ਤੇਰੇ ਅਬ,
ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਇੱਕੇ ਵਾਰੀ ਤੇਰੇ ਮੂੰਹ ਤੇ ਹੁਣ ਸਾਰੀਆਂ ਕਾਲਖਾਂ ਲੱਗ ਗਈਆਂ ਹਨ।
ਰਹੇ ਚਿਰ ਕਾਲ ਦਹੇ ਚਿੱਤ ਕੁੱਲ ਸੁਣ ਸੁਣ,
ਤੇ ਚਿੱਤ ਬੜੇ ਚਿਰ ਤੱਕ ਤੇਰੇ ਮੱਥੇ ਤੇ ਇਹ ਕਾਲਖ ਰੱਗੀ ਰਵੇਗੀ, ਜਿੰਨਾ ਚਿਰ ਤੱਕ ਗੁਰੂ ਕਾ ਪੰਥ ਇਹ ਕਥਾ ਕਰਦਾ ਰਹੇਗਾ, ਜਿੰਨਾ ਚਿਰ ਤੱਕ ਗੁਰੂ ਕੀਆਂ ਸਿੱਖ ਸੰਗਤਾਂ ਗੁਰੂ ਘਰ ਦਾ ਇਤਿਹਾਸ ਪੜ੍ਹਦੀਆਂ ਅਤੇ ਸੁਣਦੀਆਂ ਰਹਿਣਗੀਆਂ, ਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਸੁਣਦੇ ਰਹਿਣਗੇ, ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਸਵਈਏ ਪੜ੍ਹਦੇ ਸੁਣਦੇ ਰਹਿਣਗੇ, ਤਦੋਂ ਤੱਕ ਗੁਰੂ ਕੀਆਂ ਸੰਗਤਾਂ ਤੈਨੂੰ ਫਟਕਾਰਾਂ ਪਾਉਂਦੀਆਂ ਰਹਿਣਗੀਆਂ।
ਉਤੋਂ ਤੁਜ ਜਾਣੇ ਮੌਨ ਠਾਣੇ ਨਾ ਬਖਾਨੇ ਕਾਸ਼,
ਤੇ ਉਸ ਵੇਲੇ ਸੰਗਤਾਂ ਤੈਨੂੰ ਖੋਟਾ ਕਹਿਣਗੀਆਂ, ਸੰਗਤਾਂ ਤੈਨੂੰ ਮੀਣਾ ਕਹਿਣਗੀਆਂ, ਤੇ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਤੇਰੇ ਕੋਈ ਮੱਥੇ ਨਹੀਂ ਲੱਗਣਾ ਚਾਹੇਗਾ।
ਸੰਗਤਾਂ ਮਜਾਰ ਪਛਤਾਵੇਂ ਸੀਸ ਤੁਨੋ ਤੁਨੋ,
ਤੇ ਜਦੋਂ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਅੱਗੇ ਵਿਆਹ ਕਰਨਗੀਆਂ ਨਾ ਝੂਠੀ ਗੱਦੀ ਲਾ ਕੇ, ਝੂਠੀ ਗੱਦੀ ਵਿਛਾ ਕੇ ਜਦੋਂ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵਿਆਹ ਕਰਨਗੀਆਂ ਨਕਲੇ ਗੁਰੂ ਬਣ ਕੇ, ਤੇ ਸੱਚਾ ਸਿੱਖ ਜਦੋਂ ਕਿਤੇ ਉੱਥੇ ਖਲੋਤਾ ਆਇਆ ਕਰੇਗਾ ਨਾ, ਉਹ ਤੁਹਾਡੀ ਖੁਟਾਈ ਦੱਸਿਆ ਕਰੇਗਾ ਸੰਗਤਾਂ ਨੂੰ ਵੀ ਇਹ ਕੁੱਲ ਘਾਤੀ ਨੇ, ਇਹ ਮੀਣੇ ਨੇ, ਇਹ ਗੁਰੂ ਘਰ ਦੇ ਵਿੱਚੋਂ ਫਟਕਾਰੇ ਹੋਏ ਨੇ, ਤੇ ਜਦੋਂ ਤੁਹਾਡੀਆਂ ਗੱਲਾਂ ਸੰਗਤਾਂ ਨੂੰ ਦੱਸਿਆ ਕਰੇਗਾ ਕੋਈ ਸਿਆਣਾ ਸਿੱਖ, ਤੇ ਤੇਰੀ ਆਉਣ ਵਾਲੀ ਪੀੜ੍ਹੀ ਉਹ ਸਿੱਖ ਦੇ ਸਾਹਮਣੇ ਕੁਛ ਬੋਲਿਆ ਨਹੀਂ ਕਰੇਗੀ, ਤੇ ਸਖੋ ਸੀਸ ਧੁਨ ਧੁਨ ਕੇ ਸਿਰ ਮਾਰ ਮਾਰ ਕੇ ਉਹ ਪਛਤਾਇਆ ਕਰਨਗੇ।
ਹੁਣੇ ਗੁਰ ਸਿੱਖ ਦੀਨੀ ਬਾਲਕ ਕੋ ਵੇਖਣ,
ਤੇ ਜਦੋਂ ਜਦੋਂ ਗੁਰੂ ਕੇ ਸਿੱਖ ਸੁਣਿਆ ਕਰਨਗੇ ਨਾ ਸੰਸਾਰ ਦੇ ਵਿੱਚ ਵੀ ਇਹਨਾਂ ਨੇ ਬੱਚੇ ਨੂੰ ਜ਼ਹਿਰ ਦੇਣ ਦਾ ਯਤਨ ਕੀਤਾ, ਇਹਨਾਂ ਨੇ ਕੁੱਲ ਘਾਤ ਕਰਨ ਦਾ ਯਤਨ ਕੀਤਾ,
ਚਾਹੇਂਗੇ ਨਾ ਮੁੱਖ ਪਿੱਖ ਦੋਸ਼ ਮਹਾ ਗੁਣ ਗਨ,
ਤੇ ਤੁਹਾਡੀ ਕੁੱਲ ਦਾ ਬਹੁਤ ਜ਼ਿਆਦਾ ਭਾਰੀ ਦੋਸ਼ ਜਾਣ ਕਰਕੇ, ਉਪਰਾਧ ਜਾਣ ਕਰਕੇ, ਪਾਪ ਜਾਣ ਕਰਕੇ ਕੋਈ ਸੱਚਾ ਸਿੱਖ ਤੁਹਾਡੇ ਮੱਥੇ ਲੱਗਣਾ ਪਸੰਦ ਨਹੀਂ ਕਰੇਗਾ, ਤੁਹਾਡੇ ਮੱਥੇ ਲੱਗਣਾ ਕੋਈ ਸਿੱਖ ਪਸੰਦ ਨਹੀਂ ਕਰੇਗਾ।
ਨਿੰਦ ਕੋ ਚਾਰੇ ਤੇਰੀ ਕਿਰਤ ਕੋ ਤਾਰੇ ਸਭ।
ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਰੀਆਂ ਸੰਗਤਾਂ ਨਿੰਦਿਆ ਕਰਿਆ ਕਰਨਗੀਆਂ ਤੇਰੀਆਂ, ਤੈਨੂੰ ਬੁਰਾ ਕਿਹਾ ਕਰਨਗੀਆਂ, ਤੇਰੀ ਕਿਰਤ ਨੂੰ ਤੇਰੇ ਕੰਮਾਂ ਨੂੰ ਧਰਕਾਰ ਪਾਇਆ ਕਰਨਗੇ, ਲਾਣਤ ਪਾਇਆ ਕਰਨਗੇ ਗੁਰੂ ਕੇ ਸਿੱਖ।
ਪਹਿਲੇ ਜੱਗ ਸਾਰੇ ਭਨੇ ਆਪ ਸਮੇਂ ਪੁੰਨ ਪੁੰਨ।
ਤੇ ਇਸ ਤਰੀਕੇ ਨਾਲ ਪਹਿਲਾਂ ਸੱਚੇ ਪਾਤਸ਼ਾਹ ਕਹਿੰਦੇ ਫੈਲੇ ਜੱਗ ਸਾਰੇ ਭਨੇ ਆਪ ਸਮੇਂ ਪੁੰਨ ਪੁੰਨ, ਤੇਰੇ ਆਹ ਜਿਹੜਾ ਕੀਤਾ ਹੋਇਆ ਕੰਮ ਹੈ ਨਾ ਸਾਰੇ ਸੰਸਾਰ ਦੇ ਵਿੱਚ ਫੈਲ ਜਾਏਗਾ। ਜਿੱਥੇ ਜਿੱਥੇ ਗੁਰੂ ਕੀਆਂ ਸੰਗਤਾਂ ਹੋਣਗੀਆਂ, ਸਿੱਖ ਹੋਣਗੇ, ਉੱਥੇ ਉੱਥੇ ਸੰਗਤਾਂ ਨੂੰ ਪਤਾ ਲੱਗ ਜਾਏਗਾ ਵੀ ਇਹ ਖੋਟਾ ਕੰਮ ਤੂੰ ਕਰਨਾ ਕੀਤਾ ਹੈ।
ਕ੍ਰੋਧ ਕਰ ਸ਼ੋਭ ਸੋ ਹੰਕਾਰ ਧਰ ਬੋਲਿਓ ਤਬ।
ਜਦੋਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਖਰੇ ਖਰੇ ਬਚਨ ਪ੍ਰਿਥੀ ਚੰਦ ਨੂੰ ਦੱਸੇ, ਤੇ ਉਸ ਵੇਲੇ ਪ੍ਰਿਥੀ ਚੰਦ ਫਿਰ ਆਪਣੇ ਸੁਭਾਅ ਮੁਤਾਬਕ ਬੜਾ ਕ੍ਰੋਧ ਕਰਕੇ ਉੱਠਿਆ, ਬੜਾ ਹੰਕਾਰ ਕੀਤਾ, ਇੱਕੇ ਦਮ ਜਿਵੇਂ ਅੱਗ ਦਾ ਭਭਾਕਾ ਮੱਚਦਾ ਹੈ, ਅੱਗ ਬਬੂਲਾ ਹੋ ਕਰਕੇ ਉਸ ਵੇਲੇ ਇਤਨਾ ਮੱਚਿਆ ਹੈ।
ਉੱਠੇ ਉਪਲੰਤ ਦੇ ਤੋ ਆਪ ਤੇ ਬਣਾਏ ਕਰ।
ਕਹਿ ਲੱਗਾ ਬੜੀ ਮਾੜੀ ਗੱਲ ਹੋਈ ਏ, ਇਵੇਂ ਝੂਠੇ ਲਾਂਭੇ ਮੈਨੂੰ ਆਪਣੇ ਕੋਲੋਂ ਹੀ ਬਣਾ ਬਣਾ ਕੇ ਦੇਈ ਜਾਂਦੇ ਜੇ, ਨਾ ਕੋਈ ਇਹੋ ਜਿਹੀ ਗੱਲ, ਨਾ ਕੋਈ ਬਾਤ, ਨਾ ਮੈਂ ਕੋਈ ਕੰਮ ਕੀਤਾ, ਤੇ ਆਪਣੇ ਕੋਲੋਂ ਝੂਠੇ ਲਾਂਭੇ ਬਣਾ ਬਣਾ ਕੇ ਮੈਨੂੰ ਦੇਈ ਜਾ ਰਹੇ ਹੋ।
ਅਮਰ ਉਪਕਾਰਿਓ ਕਹਾਂ ਜਾਂ ਤੇ ਬਿਖ ਦੇਣ ਚਾਹਾਂ।
ਕਹਿਣ ਲੱਗਾ ਮੇਰਾ ਕੀ ਬੱਚੇ ਨੇ ਵਿਗਾੜਿਆ ਹੋਇਆ ਹੈ, ਹਰਗੋਬਿੰਦ ਜੀ ਨੇ ਮੇਰਾ ਕੀ ਵਿਗਾੜਿਆ ਹੈ, ਮੈਂ ਉਹਨਾਂ ਨੂੰ ਜ਼ਹਿਰ ਕਦੇ ਵਾਸਤੇ ਦੇਣਾ ਸੀ, ਇਵੇਂ ਝੂਠੇ ਲਾਂਭੇ ਨਾ ਮੈਨੂੰ ਦੇਣਾ ਕਰੋ।
ਮੇਰੋ ਨਾਮ ਕੌਣ ਲੈ ਤੋ ਦਵੈਸ਼ ਉਪਜਾਏ ਕਰ।
ਕਹਿਣ ਲੱਗਾ ਕਿਹੜਾ ਮੇਰੇ ਨਾਲ ਈਰਖਾਵਾਦੀ ਹੋ ਕਰਕੇ, ਕਿਹੜਾ ਮੇਰੇ ਨਾਲ ਦਵੈਸ਼ ਧਾਰ ਕਰਕੇ ਮੇਰਾ ਝੂਠਾ ਹੀ ਨਾ ਐਵੇਂ ਲਈ ਜਾਂਦਾ ਹੈ, ਉਹ ਕਿਹੜਾ ਬੰਦਾ ਹੈ।
ਉਹਨੇ ਪ੍ਰੇਰਿਓ ਕਬ ਕੂਰ ਕਹਿਓ ਕਹਿਤ ਤੁਮ।
ਕਹਿਣ ਲੱਗਾ ਤੁਹਾਨੂੰ ਕਿਸੇ ਨੇ ਝੂਠਾ ਹੀ ਐਵੇਂ ਕਹਿ ਦਿੱਤਾ ਹੈ, ਮੈਂ ਨਹੀਂ ਕਦੇ ਕਿਸੇ ਨੂੰ ਪ੍ਰੇਰਿਆ, ਮੈਂ ਨਹੀਂ ਕਿਸੇ ਨੂੰ ਲਾਲਚ ਦਿੱਤਾ, ਨਾ ਮੈਂ ਇਹੋ ਜਿਹਾ ਕੋਈ ਕੰਮ ਹੀ ਕੀਤਾ ਹੈ। ਪ੍ਰਿਥੀ ਚੰਦ ਆਪਣੇ ਸੁਭਾਅ ਮੁਤਾਬਕ ਕਹਿਣ ਲੱਗਿਆ ਇਹ ਝੂਠਾ ਹੀ ਤੁਹਾਨੂੰ ਕਿਸੇ ਨੇ ਇਵੇਂ ਕਹਿ ਦੇਣਾ ਕੀਤਾ ਹੈ।
ਦੇਖ ਨਾ ਸਕੋ ਤੋ ਮਤ ਦਇਓ ਠਾਏ ਕਰ।
ਕਹਿਣ ਲੱਗਾ ਤੁਸੀਂ ਵੇਖਦੇ ਤਾਂ ਹੈ ਨੀ ਉਹ ਮੇਰੇ ਵੱਲ, ਇਵੇਂ ਝੂਠੀਆਂ ਤੂੰ ਤਾਂ ਮੇਰੇ ਤੇ ਲਾਈ ਜਾ ਰਹੇ ਹੋ।
ਹੱਥਨ ਕੋਮਲ ਕਰ ਬਤਨ ਬਣਾਏ ਲੇ ਤੋ।
ਕਹਿਣ ਲੱਗਾ ਤੁਸੀਂ ਬੜੇ ਚਾਤਰ ਜੇ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿੰਦਾ ਵੀ ਤੁਸੀਂ ਬੜੇ ਚਾਤਰ ਹੋ ਵੀ ਹੱਥ ਮਲ ਕੇ ਜਿਵੇਂ ਬਾਜ਼ੀਗਰ ਜਿਵੇਂ ਕੋਈ ਉਹ ਜਾਦੂ ਵਾਲੇ ਹੁੰਦੇ ਨਾ ਹੱਥ ਮਲ ਕੇ ਚੀਜ਼ ਕੱਢ ਕੇ ਵਿਖਾ ਦਿੰਦੇ ਹੈ, ਏਦਾਂ ਹੀ ਹੱਥ ਮਲ ਕੇ ਕੋਈ ਨਾ ਕੋਈ ਨਵੀਂ ਤੁਸੀਂ ਗੱਲ ਕੱਢ ਲੈਂਦੇ ਹੋ।
ਕੌਣ ਕਰਿਓ ਕੰਮ ਨਾਮ ਦੀਜੀਏ ਸੁਣਾਏ ਕਰ।
ਕਹਿਣ ਲੱਗਾ ਇਹ ਕੰਮ ਕਿਹਨੇ ਕੀਤਾ ਮੈਨੂੰ ਦੱਸੋ, ਮੇਰਾ ਨਾਂ ਕਿਹਨੇ ਲਿਆ, ਲੜਾਈ ਕਰਦਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨਾਲ, ਇਹ ਪ੍ਰਿਥੀ ਚੰਦ ਦਾ ਕੋਈ ਨਵਾਂ ਕੰਮ ਨਹੀਂ ਹੈ ਲੜਾਈ ਕਰਨੀ ਝਗੜਾ ਕਰਨਾ, ਇਹ ਮੁੱਢ ਤੋਂ ਹੀ ਇਹਦਾ ਕੰਮ ਇਹ ਬਣਿਆ ਹੋਇਆ ਹੈ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨਾਲ ਵੀ ਇਹਨੇ ਝਗੜਾ ਕੀਤਾ, ਮਹਾਰਾਜ ਦੇ ਨਾਲ ਵੀ ਇਹਨੇ ਬੋਲ ਕਬੋਲ ਬੋਲੇ, ਅਤੇ ਚੌਥੇ ਪਾਤਸ਼ਾਹ ਮਹਾਰਾਜ ਨੇ ਜਿਹੜੇ ਬਚਨ ਪ੍ਰਿਥੀ ਚੰਦ ਨੂੰ ਕਹੇ ਨਾ ਉਸ ਵੇਲੇ ਪਿਆਰ ਨਾਲ ਸਮਝਾਏ, ਉਹ ਗੁਰੂ ਕੀ ਬਾਣੀ ਵਿੱਚ ਦਰਜ ਕੀਤੇ ਗਏ। ਮਹਾਰਾਜ ਸਾਹਿਬ ਨੇ ਉਹ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਉਹ ਸ਼ਬਦ ਨੂੰ ਉਚਾਰਨ ਕੀਤਾ, ਸਾਰੰਗ ਰਾਗ ਸਾਰੰਗ ਮਹੱਲਾ ਚੌਥਾ। ਪਾਤਸ਼ਾਹ ਕਹਿਣ ਲੱਗੇ ਕਾਹੇ ਪੂਤ ਝਗੜਤ ਹੋ ਸੰਗ ਬਾਪ। ਇਹ ਪੁੱਤਰ ਪਿਤਾ ਦੇ ਨਾਲ ਨਹੀਂ ਝਗੜੀਦਾ, ਕਾਹਦੇ ਵਾਸਤੇ ਤੂੰ ਇਵੇਂ ਖੋਟੇ ਝਗੜਾ ਪਾਏ ਹੋਏ ਨੇ, ਇਵੇਂ ਕਿਉਂ ਝਗੜੇ ਕਰਦਾ ਫਿਰਦਾ ਹੈ। ਜਿਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸਿਉਂ ਝਗੜਤ ਪਾਪ। ਜਿਹੜੇ ਮਾਤਾ ਪਿਤਾ ਦੇ ਜਿਹਨੇ ਜਨਮ ਦਿੱਤਾ ਹੈ ਨਾ, ਜਿਹਨੇ ਜਨਮ ਦੇ ਕਰਕੇ ਪਾਲ ਕਰਕੇ ਵੱਡੇ ਕੀਤਾ ਹੈ, ਮਾਤਾ ਪਿਤਾ ਦੇ ਨਾਲ ਜਿਹੜਾ ਝਗੜਾ ਕਰੇ ਉਹਨੂੰ ਬਹੁਤ ਵੱਡਾ ਪਾਪ ਲੱਗਦਾ ਹੈ, ਉਹਨੂੰ ਬਹੁਤ ਵੱਡਾ ਦੁੱਖ ਲੱਗਦਾ ਹੈ। ਜਿਹੜਾ ਬੱਚਾ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦਾ, ਜਿਹੜਾ ਬੱਚਾ ਮਾਤਾ ਪਿਤਾ ਦੇ ਨਾਲ ਲੜਾਈ ਕਰਦਾ ਹੈ, ਝਗੜਾ ਕਰਦਾ ਹੈ, ਉਸ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਪਾਪ ਚੜ੍ਹ ਜਾਂਦਾ, ਤਿੰਨ ਸਿਉਂ ਝਗੜਤ ਪਾਪ। ਅਤੇ ਪਾਤਸ਼ਾਹ ਕਹਿੰਦੇ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ। ਜਿਹੜੇ ਧਨ ਦਾ ਤੂੰ ਹੰਕਾਰ ਕਰਦਾ ਫਿਰਦਾ ਹੈ ਨਾ, ਉਹ ਧਨ ਕਦੀ ਕਿਸੇ ਦਾ ਆਪਣਾ ਨਹੀਂ ਹੋਇਆ, ਉਹ ਪਹਿਲਾਂ ਵੀ ਬੇਗਾਨਾ ਸੀ, ਜੇ ਤੇਰੀ ਜੇਬ ਵਿੱਚ ਤਾਂ ਵੀ ਉਹ ਬੇਗਾਨਾ ਹੀ ਹੈ ਤੇਰਾ ਨਹੀਂ, ਅਤੇ ਜਦੋਂ ਸਰੀਰ ਛੱਡ ਕੇ ਚਲੇ ਜਾਣਾ ਉਦੋਂ ਤਾਂ ਬੇਗਾਨਾ ਪ੍ਰਤੱਖ ਹੀ ਹੋ ਜਾਣਾ ਹੈ, ਉਦੋਂ ਤਾਂ ਵੰਡੀਆਂ ਪੈ ਹੀ ਜਾਣੀਆਂ ਹੈ। ਜਿਹੜੇ ਧਨ ਦਾ ਹੰਕਾਰ ਕਰਦਾ ਫਿਰਦਾ ਹੈ ਨਾ, ਉਹ ਧਨ ਕਦੀ ਕਿਸੇ ਦਾ ਆਪਣਾ ਨਹੀਂ ਹੋਇਆ, ਉਹ ਧਨ ਕਦੀ ਕਿਸੇ ਦਾ ਨਹੀਂ ਬਣਿਆ। ਅਤੇ ਪਾਤਸ਼ਾਹ ਕਹਿੰਦੇ ਖਿੰਨ ਮੈਂ ਛੋੜ ਜਾਏ ਵਿਖਿਆ, ਖਿੰਨ ਮੈਂ ਛੋੜ ਜਾਏ ਵਿਖਿਆ ਰਸ, ਤਾਂ ਉਹ ਲੱਗ ਗਏ ਪਛਤਾਪ। ਜਦੋਂ ਵਿਖਿਆ ਦਾ ਰਸ ਛੱਡ ਕਰਕੇ ਮਨੁੱਖ ਪਰਮਾਤਮਾ ਦੀ ਦਰਗਾਹ ਵਿੱਚ ਜਾਂਦਾ ਹੈ ਨਾ, ਫਿਰ ਪਛਤਾਵਾ ਹੁੰਦਾ ਵੀ ਮੈਂ ਤਾਂ ਬਹੁਤ ਵੱਡਾ ਪਾਪ ਕਰ ਬੈਠਾ ਹੈ, ਮੈਂ ਤਾਂ ਬਹੁਤ ਜ਼ਿਆਦਾ ਗੁਨਾਹ ਕਰ ਬੈਠਾ ਹੈ। ਅਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਜੋ ਤੁੰਬਰੇ ਪ੍ਰਭ ਹੋਤੇ ਸਵਾਮੀ, ਹਰ ਤਿੰਨ ਕਹੇ ਜਪ ਉਹ ਜਾਪ, ਅਕਾਲ ਪੁਰਖ ਵਾਹਿਗੁਰੂ ਦਾ ਜਾਪ ਜਪੋ, ਪਰਮਾਤਮਾ ਦਾ ਸਿਮਰਨ ਕਰ, ਵਾਹਿਗੁਰੂ ਦਾ ਨਾਮ ਜਪ, ਉਪਦੇਸ਼ ਕਰਤ ਨਾਨਕ ਜਨ ਤੁਮ ਕਹੋ, ਜੋ ਸੁਣੋ ਤੋ ਜਾਏ ਸੰਤਾਪ। ਪਾਤਸ਼ਾਹ ਕਹਿਣ ਲੱਗੇ ਅਸੀਂ ਤੈਨੂੰ ਉਪਦੇਸ਼ ਦਿੰਦੇ ਹਾਂ ਆਪਣਾ ਸਾਹਿਬਜ਼ਾਦਾ ਹੋਣ ਕਰਕੇ, ਪੁੱਤਰ ਹੋਣ ਕਰਕੇ, ਜੇ ਗੁਰੂ ਘਰ ਦਾ ਉਪਦੇਸ਼ ਤੂੰ ਸੁਣ ਲਏ, ਜੇ ਗੁਰੂ ਘਰ ਦਾ ਉਪਦੇਸ਼ ਕਿਤੇ ਕਮਾ ਲਏ ਤਾਂ ਤੇਰਾ ਸੰਤਾਪ ਚਲਿਆ ਜਾਏ, ਤੇਰਾ ਦੁੱਖ ਚਲਿਆ ਜਾਏ। ਜਿਹੜਾ ਈਰਖਾ ਦੀ ਅੱਗ ਦੇ ਨਾਲ ਰਾਤ ਦਿਨੇ ਸੜ ਰਿਹਾ ਨਾ, ਦੁਖੀ ਹੋ ਰਿਹਾ ਹੈ, ਇਹ ਤੇਰਾ ਦੁੱਖ ਖਤਮ ਹੋ ਜਾਏ ਜੇ ਕਿਤੇ ਗੁਰੂ ਘਰ ਦਾ ਉਪਦੇਸ਼ ਤੂੰ ਸਰਵਣ ਕਰ ਲੈ। ਇਹ ਪ੍ਰਿਥੀ ਚੰਦ ਦੀ ਕੋਈ ਨਵੀਂ ਗੱਲ ਨਹੀਂ, ਲੜਨਾ ਚੜ੍ਹਾਈ ਝਗੜਾ ਕਰਨਾ ਝੂਠ ਬੋਲਣਾ ਪਾਪ ਜਿਤਵਣਾ ਇਹ ਨਵੀਂ ਕੰਮ ਨਹੀਂ, ਇਹ ਮੁੱਢ ਤੋਂ ਹੀ ਇਹਦਾ ਸੁਭਾਅ ਹੈ, ਮੁੱਢ ਤੋਂ ਹੀ ਇਹਦੇ ਲੱਛਣ ਬਣੇ ਹੋਏ ਨੇ। ਕਹਿੰਦਾ ਮਹਾਰਾਜ ਇਵੇਂ ਝੂਠੇ ਲਾਮੇ ਮੈਨੂੰ ਦੇਈ ਜਾਂਦੇ ਹੋ, ਹੱਥ ਮਲ ਕੇ ਗੱਲ ਕੱਢ ਲੈਂਦੇ ਹੋ ਨਵੀਂ ਹੀ, ਜਿਹੜਾ ਬੰਦਾ ਮੇਰਾ ਨਾਂ ਲੈਂਦਾ ਹੈ ਉਹਨੂੰ ਮੇਰੇ ਮੂੰਹ ਤੇ ਕਰਨਾ ਕਰੋ।
ਬੋਲੇ ਗੁਰੂ ਅਰਜਨ ਸਿਵ ਕੋਠੋ ਆਬੋ,
ਜਦੋਂ ਕਹਿੰਦਾ ਨਾ ਮੇਰੇ ਮੂੰਹ ਤੇ ਕਰਾਓ ਵੀ ਮੇਰਾ ਨਾਮ ਕੌਣ ਲੈਂਦਾ ਹੈ, ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੋਲੇ ਸੇਵਕ ਨੂੰ, ਕਹਿੰਦੇ ਸੇਵਕ ਪਾਈ ਉੱਠ ਤਾਂ ਉੱਠ ਕੇ ਜਾਣਾ ਕਰ,
ਸ਼ੰਕਰ ਕੋ ਸ਼ੁਰ ਕੈ ਕਵਾਰੋਂ ਕੋ ਅਗਾਰ ਦੇਹੋ,
ਤੇ ਕੁੰਡਾ ਖੋਲ ਕਰਕੇ ਨਾ ਉਹ ਜਿਹੜਾ ਕੋਠੇ ਦਾ ਦਰਵਾਜ਼ਾ ਹੈ ਕਮਰੇ ਦਾ ਦਰਵਾਜ਼ਾ ਉਹਨੂੰ ਖੋਲ ਦੇਣਾ ਕਰ,
ਤਤਕਾਲ ਉੱਠ ਕੇ ਨਕਾਰਿਓ ਦੇਜੋ।
ਉਸੇ ਵੇਲੇ ਸੇਵਕ ਤਾਂ ਪਹਿਲਾਂ ਹੀ ਵੇਖ ਰਹੇ ਸੀ ਵੀ ਸਤਿਗੁਰੂ ਇਸ਼ਾਰਾ ਕਰਨ ਤੇ ਭੱਜ ਕੇ ਜਾ ਕੇ ਖੁੱਲ ਗਏ, ਸੇਵਕ ਗਿਆ ਉਸੇ ਵੇਲੇ ਕੁੰਡਾ ਖੋਲ ਕਰਕੇ ਦਰਵਾਜ਼ਾ ਖੋਲ ਦਿੱਤਾ ਹੈ।
ਬੈਠੋ ਆਏ ਪਿਰਸੀਏ ਕੇ ਸਨਮੁਖ ਚਪੇ ਦੋ ਚੋਰ,
ਫੜ ਕੇ ਬਾਹੋ ਪੰਡਿਤ ਦੀ ਉਹਨੂੰ ਕੱਢ ਲਿਆਂਦਾ ਸੇਵਕ ਨੇ ਬਾਹਰ, ਵੀ ਆ ਭਾਈ ਦੱਸ ਹੁਣ, ਤੇ ਮਹਾਰਾਜ ਦੇ ਸਾਹਮਣੇ ਆ ਕੇ ਪ੍ਰਿਥੀ ਚੰਦ ਦੇ ਸਾਹਮਣੇ ਆ ਕੇ ਇਹ ਬ੍ਰਾਹਮਣ ਬੈਠ ਗਿਆ ਹੈ।
ਚਪੇ ਦੋ ਚੋਰ ਚੋਰ ਜਹੈ, ਇਹ
ਤਰੀਕੇ ਨਾਲ ਉਹ ਪੰਡਿਤ ਪ੍ਰਿਥੀ ਚੰਦ ਦੇ ਸਾਹਮਣੇ ਆ ਕਰਕੇ ਬੈਠ ਗਿਆ, ਜਿਵੇਂ ਚੋਰ ਬਹਿੰਦੇ ਨਾ, ਚੋਰ ਦੇ ਸਾਹਮਣੇ ਚੋਰ ਬਵੇ ਤੇ ਮੁੜ ਕੇ ਇੱਕ ਦੂਜੇ ਵੱਲ ਵੇਖਦੇ ਨੀ, ਤਾਂ ਨੇਤਰ ਨਹੀਂ ਕਰਦੇ ਹਨ।
ਲੋਚਨ ਕਜੋਰੇ ਨਹੀਂ ਬੁੱਲ ਮੁਖ ਲੋਰੇ ਨਹੀਂ,
ਤੇ ਦੋਵੇਂ ਜਾਣੇ ਚੋਰਾਂ ਵਾਂਗੂ ਬੈਠੇ ਨੇ, ਤੇ ਮੂੰਹ ਜਿਹੜਾ ਹੈ ਕਿ ਜਦੋਂ ਕਿਸੇ ਦੀ ਚੋਰੀ ਫੜੀ ਜਾਏ ਤੇ ਉਸ ਵੇਲੇ ਉਹ ਬੰਦਾ ਢਿੱਲਾ ਜਿਹਾ ਹੋ ਜਾਂਦਾ, ਨਿਮਾਣਾ ਜਿਹਾ ਹੋ ਜਾਂਦਾ ਹੈ, ਅੱਖਾਂ ਉੱਚੀਆਂ ਨਹੀਂ ਕਰਦੇ, ਮੂੰਹ ਤੋਂ ਬੋਲਣਾ ਨਹੀਂ ਚਾਹੁੰਦੇ ਹਨ।
ਛਪਨ ਕੋ ਟੋਰੇ ਦਾਵ ਪਾਵਤ ਨਾ ਮਿਸ ਕੇ,
ਹੁਣ ਲੁਕਣ ਦਾ ਕੋਈ ਦਾ ਲੱਭਦੇ ਨੇ ਵੀ ਕਿਤੇ ਲੁਕ ਜਾਈਏ ਕਿਤੇ ਭੱਜ ਜਾਈਏ, ਪਰ ਕੋਈ ਬਹਾਨਾ ਨਹੀਂ ਮਿਲਦਾ ਪਾਸੇ ਜਾਣ ਦਾ, ਮੂੰਹ ਲੁਕਾਉਣ ਨੂੰ ਕੋਈ ਥਾਂ ਨਹੀਂ ਮਿਲਦਾ ਹੈ।
ਕਰਿਓ ਕਪਟ ਜਾਤ ਨਿਗਰਿਓ ਪ੍ਰਥੀ ਕੇ ਵਿੱਚ,
ਜਦੋਂ ਇਹਨਾਂ ਦਾ ਕਪਟ ਖੁੱਲ ਗਿਆ, ਜਦੋਂ ਇਹਨਾਂ ਦਾ ਪਖੰਡ ਸਾਹਮਣੇ ਆ ਗਿਆ, ਪਾਪ ਸਾਹਮਣੇ ਆ ਗਿਆ, ਤੇ ਧਰਤੀ ਦੇ ਵਿੱਚ ਹੀ ਇਹ ਗਰਕ ਹੁੰਦੇ ਜਾਂਦੇ ਹਨ।
ਮੁਖ ਮੈਂ ਖਟਾਈ ਕੀ ਸ਼ਰਮ ਬਰ ਖਾਇਮੇ,
ਤੇ ਇਸ ਤਰੀਕੇ ਨਾਲ ਮੁਖ ਦੇ ਉੱਪਰ ਮੂੰਹ ਦੇ ਉੱਪਰ ਜਿਹੜੀ ਹੈ ਬਹੁਤ ਜ਼ਿਆਦਾ ਸ਼ਰਮ ਆ ਰਹੀ ਹੈ, ਜਿਹੜੀ ਖਟਾਈ ਕੀਤੀ ਨਾ ਪਾਪ ਕੀਤਾ ਹੈ, ਮੂੰਹ ਦੇ ਉੱਪਰ ਉਹ ਖਟਿਆਈ ਐਂ ਸਾਹਮਣੇ ਝਲਕ ਰਹੀ ਹੈ, ਤੇ ਐਂ ਕਹਿ ਲੈਣਾ ਕਰੋ ਵੀ ਜਿਵੇਂ ਸਿਰ ਦੇ ਉੱਪਰ ਸ਼ਰਮ ਦਾ ਮੀਂਹ ਪੈਂਦਾ ਹੋਵੇ, ਇੰਨੀ ਜ਼ਿਆਦਾ ਲੱਜਾ ਆ ਰਹੀ ਹੈ।
ਬੋਲਿਓ ਦਿਜ ਮੂੜ ਕਿਉਂ ਕਰਾਇਓ ਥੋ ਕਪਟ ਗੂੜ,
ਤੇ ਉਸ ਵੇਲੇ ਪ੍ਰਿਥੀ ਚੰਦ ਦੇ ਸਾਹਮਣੇ ਬੈਠਾ ਹੋਇਆ ਪੰਡਿਤ ਕਹਿੰਦਾ ਪ੍ਰਿਥੀ ਚੰਦ ਆ ਕਪਟ ਮੇਰੇ ਕੋਲੋਂ ਕਿਉਂ ਕਰਾਇਆ, ਆ ਕੰਮ ਤੂੰ ਮੇਰੇ ਕੋਲੋਂ ਕਿਉਂ ਕਰਾਉਣਾ ਕੀਤਾ,
ਕੈਸੇ ਗੁਰਬੰਸ ਮੈਂ ਜਨਮ ਤੂੰ ਮਲੀਨੀਓ,
ਤੇ ਗੁਰੂ ਘਰ ਦੇ ਵਿੱਚ ਤੂੰ ਜਨਮ ਹੀ ਕਿਉਂ ਲੈ ਲੈਣਾ ਕੀਤਾ, ਇੰਨਾ ਜ਼ਿਆਦਾ ਅਪਰਾਧੀ, ਇੰਨਾ ਜ਼ਿਆਦਾ ਪਾਪੀ, ਇੰਨਾ ਦਿਲ ਦਾ ਖੋਟਾ ਗੁਰੂ ਘਰ ਦੇ ਵਿੱਚ ਤੂੰ ਜਨਮ ਹੀ ਕਿਉਂ ਲੈਣਾ ਕੀਤਾ?
ਆਪ ਪਾਪ ਕੂਪ ਮੈਂ ਡੁਬਤ ਮੋਕੋ ਸੰਗ ਗਹਿ।
ਕਹਿਣ ਲੱਗਾ ਪ੍ਰਿਥੀ ਚੰਦ, ਬ੍ਰਾਹਮਣ ਕਹਿੰਦਾ ਪ੍ਰਿਥੀ ਚੰਦ, ਆਪ ਤਾਂ ਤੂੰ ਖੂਹ ਦੇ ਵਿੱਚ ਡਿੱਗ ਹੀ ਰਿਹਾ ਸਾਂ, ਆਪ ਤੂੰ ਪਾਪ ਰੂਪੀ ਖੂਹ ਦੇ ਵਿੱਚ ਗੋਤੇ ਖਾ ਹੀ ਰਿਹਾ ਸਾਂ, ਤੇ ਨਾਲ ਮੇਰੀ ਬਾਂਹ ਫੜ ਕੇ ਮੈਨੂੰ ਵੀ ਉਸ ਪਾਪ ਦੇ ਖੂਹ ਦੇ ਵਿੱਚ ਤੂੰ ਸੁੱਟਣਾ ਚਾਹਿਆ ਹੈ।
ਕਰਾਮਾਤ ਸਹਿਬ ਸਿਓਂ ਬਹਿਰ ਵੱਡ ਕੀਨੀਓ।
ਕਹਿਣ ਲੱਗੇ ਕਰਾਮਾਤ ਸ਼ਕਤੀਆਂ ਦੇ ਮਾਲਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਤੂੰ ਇਹ ਬਹੁਤ ਜ਼ਿਆਦਾ ਵੱਡਾ ਵੈਰ ਕਮਾਉਣਾ ਕੀਤਾ।
ਕਿਮ ਨਿਭੋਂਗੇ ਦੋ ਲੋਕ ਸੁੱਖ ਖੋਏਗੇ।
ਕਹਿਣ ਲੱਗਾ ਕਿਵੇਂ ਇਹ ਗੱਲ ਨਿਭੇਗੀ, ਇਹ ਤੇਰੀ ਗੱਲ ਕਿਵੇਂ ਪੂਰੀ ਹੋਏਗੀ? ਆਪਣਾ ਤਾਂ ਲੋਕ ਵੀ ਗਵਾਚ ਗਿਆ ਤੇ ਪ੍ਰਲੋਕ ਵੀ ਗਵਾਚ ਗਿਆ, ਦੋਵੇਂ ਲੋਕ ਹੀ ਦੋਵੇਂ ਸੁੱਖ ਹੀ ਚਲੇ ਜਾਂਦੇ ਰਹੇ ਹਨ।
ਸਭ ਨਿੰਦਾ ਜੁੱਤ ਹੋਏਗੇ ਦੁੱਖ ਭੋਗੇਂਗੇ ਮਲੀਨੀਓ।
ਇਹ ਮੈਲੀ ਬੁੱਧੀ ਵਾਲਿਆ, ਨਾਲ ਤੂੰ ਮੈਨੂੰ ਵੀ ਉਦਾਂ ਦਾ ਬਣਾ ਲੈਣਾ ਕੀਤਾ, ਲੋਕੀ ਨਿੰਦਿਆ ਕਰਨਗੇ, ਲੋਕੀ ਮਾੜੇ ਪਾਪੀ ਹਥਿਆਰੇ ਕਹਿਣਗੇ, ਤੇ ਦੋਵਾਂ ਲੋਕਾਂ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਭਾਰੀ ਦੁੱਖ ਝੱਲਣਾ ਪਵੇਗਾ।
ਮੁਕਰਤ ਕੈਸੇ ਮੋਸੋ ਕਹਿਓ ਰਾਤ ਜੈਸੇ।
ਕਹਿਣ ਲੱਗਾ ਪ੍ਰਿਥੀ ਚੰਦ ਨੂੰ ਪੰਡਿਤ ਕਹਿੰਦਾ, ਹੁਣ ਮੁਕਰਦਾ ਕਿਉਂ ਰਾਤੀ ਮੈਨੂੰ ਜਿਹੜੀ ਗੱਲਬਾਤ ਤੂੰ ਆਪਣੇ ਘਰ ਵਿੱਚ ਬੁਲਾ ਕੇ ਕਹਿਣਾ ਕੀਤੀ?
ਆਪ ਸਭਨ ਮੈਂ ਤੈਸੇ ਕਹੋ ਪਾਪ ਮੈਂ ਪ੍ਰਵੀਨੀਓ।
ਕਹਿਣ ਲੱਗਾ ਉਹ ਗੱਲ ਹੁਣ ਸਾਰੀ ਇੱਥੇ ਮੈਂ ਸੰਗਤ ਵਿੱਚ ਪਹਿਲਾਂ ਵੀ ਦੱਸੀ ਹੈ, ਤੇ ਤੇਰੇ ਮੂੰਹ ਦੇ ਉੱਪਰ ਵੀ ਮੈਂ ਇਹ ਗੱਲ ਕਹਿਣਾ ਹੈ ਵੀ ਤੂੰ ਮੈਨੂੰ ਘਰ ਦੇ ਵਿੱਚ ਰਾਤੀ ਬੁਲਾ ਕੇ ਕੀ ਕਹਿਣਾ ਕੀਤਾ?
ਸੁਣ ਕੇ ਕੁਟਲ ਵੱਡੋ ਕਪਟ ਨਾ ਮੰਨੇ।
ਤੇ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਕੁਟਲ ਕਰਨ ਵਾਲਾ, ਬਹੁਤ ਜ਼ਿਆਦਾ ਟੇਢੇ ਸੁਭਾਅ ਦਾ ਕਪਟੀ ਫਿਰ ਵੀ ਮੰਨਦਾ ਨਹੀਂ ਹੈ।
ਪੁੰਨ ਲੋਚਨ ਨਾਨੀ ਚ ਕਰੇ ਬੋਲਤ ਕਠੋਰ ਬੈਨੋ।
ਜਦੋਂ ਪ੍ਰਿਥੀ ਚੰਦ ਨੂੰ ਪੰਡਿਤ ਨੇ ਸਾਰੀਆਂ ਗੱਲਾਂ ਬਾਤਾਂ ਕਹਿ ਦਿੱਤੀਆਂ ਤੇ ਤਾਂ ਵੀ ਇਹ ਮੰਨਦਾ ਨਹੀਂ ਹੈ, ਤਾਂ ਵੀ ਖੋਟੇ ਬਚਨ ਝਗੜੇ ਵਾਲੇ ਬਚਨ ਜਿਹੜੇ ਹੈ ਉਹ ਕਹਿੰਦਾ ਹੈ।
ਕਹਾਂ ਪਇਓ ਦਿਜ ਕੋ ਸਿਖਾਏ ਕੇ ਕਹਾਇਓ ਕੂਰ।
ਤੇ ਹੁਣ ਦੂਜੇ ਪਾਸੇ ਹੋ ਗਿਆ, ਕਹਿੰਦਾ ਇਹ ਕਿਹੜੀ ਗੱਲ ਹੋ ਗਈ, ਪੰਡਿਤ ਨੂੰ ਤੁਸੀਂ ਪਹਿਲਾਂ ਸਿਖਾ ਕਰਕੇ ਕੋਠੇ ਦੇ ਅੰਦਰ ਵਾੜ ਲਿਆ ਤੇ ਹੁਣ ਮੇਰੇ ਮੂੰਹ ਤੇ ਕਰਾ ਕੇ ਸਾਹਮਣੇ ਕਰਾ ਕੇ ਤੇ ਝੂਠੀਆਂ ਗੱਲਾਂ ਕਰਾਈ ਜਾ ਰਹੇ ਹੋ।
ਉਪਲੰਬ ਦੇਤ ਤਪ ਤਾਵੇ ਮਨ ਮੋਹੇ ਭੈਣਾ।
ਕਹਿਣ ਲੱਗਾ ਤੁਸੀਂ ਜਿੰਨੇ ਮਰਜ਼ੀ ਮੈਨੂੰ ਉਲਾਂਭੇ ਦੇਈ ਜਾਓ, ਜਿੰਨਾ ਮਰਜ਼ੀ ਮੇਰਾ ਮਨ ਤਪਾਈ ਜਾਓ, ਮੈਨੂੰ ਤੁਹਾਡਾ ਕੋਈ ਭੈ ਨਹੀਂ, ਤੁਹਾਡਾ ਕੋਈ ਡਰ ਨਹੀਂ। ਪ੍ਰਿਥੀ ਚੰਦ ਅੱਗੋਂ ਇਉਂ ਕਹਿਣ ਲੱਗ ਪਿਆ।
ਨਿੰਦਾ ਕੋ ਬਥਾਰੇ ਜੱਗ ਲੋਕੋ ਨੂੰ ਮੈਂ ਬਣੇ ਠੱਗ।
ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਬੋਲ ਬੋਲਣ ਲੱਗਿਆ, ਕਹਿੰਦਾ ਮੇਰੀ ਤੁਸੀਂ ਸੰਸਾਰ ਵਿੱਚ ਨਿੰਦਿਆ ਕਰਾਵੋਗੇ ਤੇ ਆਪ ਤੁਸੀਂ ਲੋਕਾਂ ਦੇ ਨਾਲ ਠੱਗੀਆਂ ਮਾਰੋਗੇ, ਠੱਗ ਬਣ ਕੇ ਬੈਠ ਜਾਓਗੇ।
ਆਪ ਕੋਪ ਜਾਵੇ ਅੱਗ ਪਾਸ ਤੇ ਦਰਬ ਲੈਣ।
ਤੇ ਕਹਿ ਲੱਗਾ ਆਪ ਤੁਸੀਂ ਆਪਣੀ ਪੂਜਾ ਕਰਾਓਗੇ ਮੂਰਖਾਂ ਦੇ ਕੋਲੋਂ ਧਨ ਲੈਣ ਵਾਸਤੇ।
ਕਰੇ ਉਤਪਾਤ ਮੈਂ ਨਾ ਡਰੋ ਇਨ ਬਾਤ ਤੇ।
ਤੇ ਕਹਿ ਲੱਗਾ ਜਿੰਨੇ ਮਰਜ਼ੀ ਉਪਦਰਵ ਕਰ ਲੋ, ਜੋ ਮਰਜ਼ੀ ਕਰ ਲੋ, ਮੈਂ ਇਹਨਾਂ ਗੱਲਾਂ ਦੇ ਨਾਲ ਕਦੀ ਡਰਨ ਵਾਲਾ ਨਹੀਂ ਹਾਂ।
ਰਤਨ ਬਣਾਵੇ ਸਕ
ਕਹਿਣ ਲੱਗਾ ਬਹੁਤ ਜ਼ਿਆਦੇ ਘੱਤ ਘਾਤ ਬਣਾ ਕਰਕੇ ਦਾ ਬਣਾ ਕਰਕੇ ਲੋਕਾਂ ਨੂੰ ਤੁਸੀਂ ਸੁਣਾਉਂਦੇ ਹੋ।
ਜਾਨ ਵੱਡੋ ਢੀਠ ਅਵਲੋਕਨ ਕੇ ਠਿਠਰ ਢੀਠ।
ਤੇ ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਵੱਡਾ ਢੀਠ ਜਾਣ ਕਰਕੇ ਅਵਲੋਕ ਕੇ ਨਿਠਰ ਢੀਠ ਇਹੋ ਜਿਹੇ ਬਹੁਤ ਜ਼ਿਆਦੇ ਮੂਰਖ ਨੂੰ ਵੇਖ ਕਰਕੇ।
ਪਾਪ ਜਾਂ ਕੋ ਮੀਠ ਹੈ ਬਚਾਰਿਓ ਗੁਰੂ ਅਰਜਨ।
ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਾਣਿਆ ਵੀ ਇਹ ਖੋਟੇ ਮਨ ਵਾਲਾ ਹੈ ਤੇ ਪਾਪ ਹੀ ਪਾਪ ਰਾਤ ਦਿਨੇ ਆਪਣੇ ਹਿਰਦੇ ਵਿੱਚ ਕਮਾਈ ਰੱਖਦਾ ਹੈ।
ਔਗਣ ਕਰਤ ਨਹੀਂ ਲਾਜ ਕੋ ਤਰਤ ਪੁੰਨ।
ਤੇ ਔਗਣ ਕਰਦਾ ਹੈ ਤੇ ਫਿਰ ਇਹਨੂੰ ਸ਼ਰਮ ਨਹੀਂ ਆਉਂਦੀ ਹੈ।
ਭਗਤ ਕਠੋਰ ਬਣੇ ਬਤਨ ਮਿਸੁਰ ਜਨ।
ਬਹੁਤ ਜ਼ਿਆਦਾ ਕਠੋਰ ਗੱਲਾਂ ਕਰਕੇ ਤੇ ਫਿਰ ਵੀ ਲੋਕਾਂ ਦੇ ਵਿੱਚ ਸਿਆਣਾ ਬਣਨਾ ਚਾਹੁੰਦਾ ਹੈ।
ਅੰਨ ਭਨੇ ਦਿਜੋ ਮੰਤ ਨ ਕਰੇ ਜੇਵ।
ਤੇ ਅਜੇ ਬ੍ਰਾਹਮਣ ਮੂੰਹ ਤੇ ਸਾਰੀਆਂ ਗੱਲਾਂ ਕਹਿ ਰਿਹਾ ਹੈ ਤੇ ਤਾਂ ਵੀ ਨਹੀਂ ਮੰਨਦਾ, ਐਵੇਂ ਝੂਠਾ ਹੀ ਅੜੀ ਜਾ ਰਿਹਾ ਹੈ।
ਉਲਟੋ ਸੋ ਕ੍ਰੋਧ ਹੋਤ ਦੁਰਮਤ ਦੁਰਜਨ,
ਤੇ ਉਲਟਾ ਸਗੋਂ ਕ੍ਰੋਧ ਕਰਦਾ ਖੋਟੀ ਮਤ ਵਾਲਾ ਭੈੜਾ ਪੁਰਸ਼।
ਜਗ ਹਿਤ ਪਾਪ ਤਰੇ ਔਗਣ ਅਨੇਕ ਕਰੇ,
ਜਿਹਦੇ ਵਾਸਤੇ ਪਾਪ ਕਰਦਾ ਅਨੇਕਾਂ ਹੀ ਔਗਣਾਂ ਨੂੰ ਧਾਰਨ ਕਰ ਰਿਹਾ ਹੈ।
ਨਹੀਂ ਪਾਵੇਂ ਦਈ ਗੁਰ ਤਜ ਗੁਰ ਜਨ,
ਤੇ ਜਿਹੜੀ ਵੱਡੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਸਾਨੂੰ ਬਖਸ਼ ਦੇਣਾ ਕੀਤੀ ਹੈ ਨਾ, ਅਨੇਕਾਂ ਪਾਪ ਕਰਕੇ ਅਨੇਕਾਂ ਤਰ੍ਹਾਂ ਦੇ ਉਪਦਰਵ ਕਰਕੇ ਗੁਰਤਾ ਗੱਦੀ ਨਹੀਂ ਪ੍ਰਾਪਤ ਕਰ ਸਕਦਾ ਪ੍ਰਿਥੀ ਚੰਦ, ਤੂੰ ਸਗੋਂ ਸਿਆਣਾ ਬਣ, ਗੁਰੂ ਦਾ ਪੁੱਤਰ ਹੈ, ਤੇਰੀ ਤਾਂ ਉੱਦਾਂ ਹੀ ਮਹਿਮਾ ਦੀ ਕੋਈ ਘਾਟ ਨਹੀਂ, ਤੇ ਪਰ ਈਰਖਾ ਦੀ ਅੱਗ ਨਾਲ ਪਾਪ ਦੀ ਅੱਗ ਦੇ ਨਾਲ ਇਵੇਂ ਰਾਤ ਦਿਨੇ ਸੜ ਰਿਹਾ। ਸੱਚੇ ਪਾਤਸ਼ਾਹ ਉਹਨੂੰ ਚੰਗੇ ਬਚਨ ਕਹਿ ਕੇ ਸਮਝਾਉਣਾ ਚਾਹੁੰਦੇ ਨੇ, ਪਰ ਉਹ ਮੂਰਖਪੁਣਾ ਕਰਕੇ ਆਪਣਾ ਸੁਭਾਅ ਦੇ ਮੁਤਾਬਕ ਮਹਾਰਾਜ ਸਾਹਿਬ ਨੂੰ ਬੁਰੇ ਬੋਲ ਕਬੋਲ ਬੋਲ ਰਿਹਾ ਹੈ। ਅੱਗੇ ਹੋਰ ਵੀ ਗੁਰੂ ਸੱਚੇ ਪਾਤਸ਼ਾਹ ਦੇ ਘਰ ਦੀ ਕਥਾ ਵੀ ਪ੍ਰਿਥੀ ਚੰਦ ਕੀ ਬੋਲ ਬੋਲਦਾ ਅਤੇ ਕੀ ਕਹੇਗਾ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸੋ ਸਮੇਂ ਦੀ ਸਮਾਪਤੀ ਹੈ, ਦਾਸਾਂ ਪਾਸੋਂ ਵਿਚਾਰਾਂ ਕਰਦਿਆਂ ਅਨੇਕਾਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਆਸਾ ਸੰਗਤ ਨੇ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਸਿੱਖ ਪੰਥ ਦਾ ਮਸ਼ਹੂਰ ਢਾਡੀ ਜਥਾ, ਇਤਿਹਾਸ ਦੇ ਖੋਜੀ ਗਿਆਨੀ ਗੁਰਮੁਖ ਸਿੰਘ ਜੀ ਵਲਟੋਹਾ, ਆਓ ਉਹਨਾਂ ਦੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।